ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਹਾ ਖੇਤ ਜੋ ਮੰਡਿਓ ਸੁਰਮਾ ਅਬ ਜੁਜਨ ਕੌਦਾ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਪੁਰਜਾ ਕਟ ਮਰ ਕਬਹੂ ਨਾ ਛੱਡ ਖੇਤ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਧੰਨ ਗੁਰੂ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਰੋਜ਼ਾਨਾ ਦੀ ਤਰ੍ਹਾਂ ਆਪਾਂ ਸਭਨਾਂ ਨੂੰ ਦੁਪਹਿਰ ਵੇਲੇ ਦੇ ਇਸ ਪਾਵਨ ਦੀਵਾਨ ਵਿੱਚ ਸਤਿਗੁਰਾਂ ਦੇ ਚਰਨ ਕਮਲ ਪਰਸਨ ਦਾ ਗੁਰੂ ਘਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਹੁਣੇ ਆਪ ਜੀ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਐਸਾ ਕੀਰਤਨ ਕਰ ਮਨ ਮੇਰੇ ਈਹਾ ਊਹਾ ਜੋ ਕਾਮ ਤੇਰੇ ਦੇ ਸ੍ਰੀ ਮੁਖਵਾਗ ਬਚਨਾ ਅਨੁਸਾਰ ਰਾਗੀ ਭਾਈ ਹਰਜੀਤ ਸਿੰਘ ਜੀ ਦੇ ਸਮੁੱਚੇ ਜਥੇ ਪਾਸੋਂ ਗੁਰਬਾਣੀ ਦਾ ਮਨੋਹਰ ਕੀਰਤਨ ਸ਼ਰਵਣ ਕਰ ਰਹੇ ਸੀ। ਆਓ ਕੁਝ ਸਮਾਂ ਸਤਿਗੁਰਾਂ ਦੀ ਗੁਰਬਾਣੀ ਗੁਰੂ ਇਤਿਹਾਸ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਜੀ ਆਪ ਦਇਆ ਦ੍ਰਿਸ਼ਟੀ ਕਰਕੇ ਰਹਿਮਤ ਕਰਕੇ ਵਿਚਾਰ ਕਰਵਾ ਲੈਣ। ਆਪ ਸਭ ਸੰਗਤਾਂ ਅਸੀਸ ਬਖਸ਼ਿਸ਼ ਕਰੋ। ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਾਰੇ ਪ੍ਰੇਮ ਦੇ ਨਾਲ ਉਚਾਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਚਲਾਇਆ ਹੋਇਆ ਇਹ ਨਿਰਮਲ ਪੰਥ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅੱਜ ਇਸ ਨੂੰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਅਸੀਂ ਖਾਲਸਾ ਪੰਥ ਆਖਦੇ ਹਾਂ। ਖਾਲਸ ਦਾ ਅਰਥ ਵੀ ਹੈ ਸ਼ੁੱਧ, ਨਿਰਮਲ ਦਾ ਅਰਥ ਵੀ ਹੈ ਸ਼ੁੱਧ, ਨਿਰ ਪਲੱਸ ਮਲ, ਜਿਹੜਾ ਨਿਰਮਲ ਹੈ ਮੈਲ ਤੋਂ ਰਹਿਤ ਹੈ। ਔਰ ਖਾਲਸੇ ਦਾ ਅਰਥ ਇੱਕ ਵਿਦਵਾਨ ਜਨ ਇਹ ਵੀ ਕਰਦੇ ਆ ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ, ਜਿਵੇਂ ਸਤਿਗੁਰੂ ਜੀ ਗੁਰਬਾਣੀ ਵਿੱਚ ਕਥਨ ਕਰ ਰਹੇ ਆ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਦੇਹ ਜਾਨੀ। ਔਰ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਪਰਮੇਸ਼ਰ ਦੀ ਨੂੰ ਜਾਣ ਲਿਆ ਆ, ਜਿਨ੍ਹਾਂ ਨੇ ਇਹ ਬਚਨ ਕਮਾ ਲਿਆ, ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ, ਜਿਨ੍ਹਾਂ ਨੇ ਵਾਹਿਗੁਰੂ ਦੀ ਗੁਰਬਾਣੀ ਦੇ ਨਾਲ ਪ੍ਰੀਤ ਪਾ ਲਈ ਅਤੇ ਉਹ ਗੁਰਬਾਣੀ ਨੂੰ ਗਾਵਿਆ ਅਤੇ ਸੁਣਿਆ ਅਤੇ ਕਿਵੇਂ ਸੁਣਿਆ, ਭਾਉ ਕਰਕੇ, ਪ੍ਰੇਮ ਕਰਕੇ, ਸ਼ਰਧਾ ਕਰਕੇ, ਭਰੋਸੇ ਕਰਕੇ, ਕਿਉਂਕਿ ਗੁਰਬਾਣੀ ਦੇ ਸ੍ਰੀ ਮੁਖਵਾਕ ਬਚਨ ਹਨ, ਬੱਧਾ ਜੱਟੀ ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ। ਇਸ ਤਰ੍ਹਾਂ ਹੱਠ ਜਿਹੜਾ ਯੋਗ ਹੈ, ਬੱਧਾ ਚੱਟੀ ਜਿਹੜੀ ਬਾਤ ਕਰਨੀ ਹੈ ਉਹ ਕਿਸੇ ਥਾਏ ਨਹੀਂ ਪੈਂਦੀ। ਤਾਂ ਹੀ ਮਹਾਰਾਜ ਜੀ ਨੇ ਸਾਨੂੰ ਇਹ ਸੁਚੇਤ ਕੀਤਾ, ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ, ਮਨ ਵਿੱਚ ਭਾਉ ਹੋਵੇ, ਪ੍ਰੇਮ ਹੋਵੇ, ਸ਼ਰਧਾ ਹੋਵੇ। ਇਹੀ ਬਚਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਥਨ ਕਰ ਰਹੇ ਆ, ਰੋਜ਼ ਆਪਾਂ ਸ਼ਰਵਣ ਕਰਦੇ ਹਾਂ, ਨਿਤਨੇਮ ਦੀ ਗੁਰਬਾਣੀ ਵਿੱਚ ਗੁਰਸਿੱਖ ਪੜ੍ਹਦੇ ਵੀ ਆ। ਸਾਚ ਕਹੋ ਸੁਣ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਅਤੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਜਿਨ੍ਹਾਂ ਫਿਰ ਗੁਰੂ ਦੇ ਨਾਲ ਪ੍ਰੇਮ ਕੀਤਾ ਹੈ, ਔਰ ਜਿਨ੍ਹਾਂ ਨੇ ਗੁਰੂ ਦੀ ਗੁਰਬਾਣੀ ਨੂੰ ਪ੍ਰੇਮ ਨਾਲ ਜਪਿਆ ਹੈ, ਉਹ ਖਾਲਸੇ ਬਣ ਗਏ। ਮਹਾਰਾਜ ਜੀ ਦਾ ਉਹ ਖਾਲਸਾ ਪੰਥ ਇਹ ਪ੍ਰੇਮ ਦੀ ਗਾਥਾ ਦੀ ਵਿਚਾਰ ਆਪਾਂ ਫਿਰ ਕਿਸੇ ਦਿਨ ਵਿਸ਼ਾ ਖੋਲ੍ਹ ਕੇ ਵਿਚਾਰ ਲਵਾਂਗੇ। ਮੇਰਾ ਜੋ ਵਿਸ਼ਾ ਸੀ ਅੱਜ ਵਿਚਾਰਨ ਦਾ, ਜੋ ਘੱਲੂਘਾਰਾ ਸਿੱਖ ਕੌਮ ਦੇ ਨਾਲ ਵਾਪਰਿਆ, ਜਿਹਦੀ ਯਾਦ ਤੁਸੀਂ ਕੱਲ੍ਹ ਵੀ ਮਨਾ ਕੇ ਹਟੇ ਹੋ, ਅਸਲ ਤਾਂ 10 ਜੂਨ ਤੱਕ ਵੀ ਉੱਥੇ ਸੂਰਮੇ ਗੁਰੂ ਕੇ ਖਾਲਸੇ ਜੂਝਦੇ ਰਹੇ। 9-10 ਜੂਨ ਤੱਕ ਵੀ ਭਾਈ ਮੇਜਰ ਸਿੰਘ ਜੀ ਨਾਗੋ ਵਰਕੇ ਸੂਰਮੇ 9-10 ਜੂਨ ਤੱਕ ਵੀ ਉਹਨਾਂ ਦੇ ਕਾਬੂ ਨਹੀਂ ਆਏ। ਸੋ ਇਹ ਜੋ ਘੱਲੂਘਾਰਾ ਆ, ਇਹ ਇਤਿਹਾਸ, ਇਹ ਗੁਰੂ ਦੀ ਕਿਰਪਾ ਨਾਲ ਆਪਾਂ ਥੋੜ੍ਹਾ ਵਿਚਾਰਦੇ ਹਾਂ, ਹੋਰ ਸਿੰਘਾਂ ਨੂੰ ਨਤਮਸਤਕ ਹੋਈਏ, ਉਹਨਾਂ ਸ਼ਹੀਦਾਂ ਸਿੰਘਾਂ ਨੂੰ, ਸੂਰਬਿਆਂ ਨੂੰ, ਸੂਰਮਿਆਂ ਨੂੰ, ਯੋਧਿਆਂ ਨੂੰ, ਜਿਨ੍ਹਾਂ ਨੇ ਸਾਡੇ ਵਾਸਤੇ ਆਪਣੇ ਖੂਨ ਦਾ ਕਤਰਾ ਕਤਰਾ ਵਹਾ ਦਿੱਤਾ। ਇਹ ਜੋ ਘੱਲੂਘਾਰਾ ਜੂਨ 1984 ਦਾ ਵਾਪਰਿਆ ਹੈ, ਇਹ ਘੱਲੂਘਾਰਾ, ਇੱਕ ਤੋਂ ਵਿਦਵਾਨ ਜਾਂ ਇੱਥੇ ਵੀ ਗੱਲ ਦੱਸਦੇ ਆ, ਵੀ ਗੱਲ ਧਿਆਨ ਜੇ ਯੋਗ ਦੇਣ ਹੈ, ਧਿਆਨ ਯੋਗ ਹੈ ਇਹ ਗੱਲ, ਰਿਮੈਂਬਰ ਰੱਖਣ ਵਾਲੀ ਹੈ, ਯਾਦ ਰੱਖਣ ਵਾਲੀ ਹੈ। ਵੀ ਵਿਦਵਾਨਾਂ ਦੇ ਵਿੱਚ ਦੋਵੇਂ ਪੱਖ ਦੇ ਰਾਏ ਵੀ ਹੈਗੇ ਆ, ਪਰ ਕੁਝ ਵਿਦਵਾਨ ਆਖਦੇ ਆ ਵੀ ਇਹ ਆਪਾਂ ਘੱਲੂਘਾਰਾ ਕਹਿਣਾ ਚਾਹੀਦਾ ਹੈ, ਘੱਲੂਘਾਰਾ। ਜਿਵੇਂ ਦਿੱਲੀ ਵਿੱਚ ਸਿੱਖਾਂ ਨੂੰ, ਸਿੱਖਾਂ ਦੀ ਨਸਲ ਕੁਸ਼ੀ ਹੋਈ, ਉਹਨੂੰ ਆਪਾਂ ਆਖ ਦਿੰਦੇ ਹਾਂ ਦੰਗੇ, ਉਹ ਆਖਦੇ ਇਹਨਾਂ ਨੂੰ ਦੰਗੇ ਨਹੀਂ ਕਹਿਣਾ ਚਾਹੀਦਾ। ਦੰਗੇ ਤਾਂ ਦੋਵਾਂ ਧਿਰਾਂ 'ਚ ਹੁੰਦੇ ਆ, ਬਰਾਬਰ ਦੀ ਲੜਾਈ ਹੋ ਰਹੀ ਆ, ਦੰਗੇ ਹੋਏ ਆ, ਭੜਕ ਉੱਠੇ ਆ। ਉਹ ਤਾਂ ਸਿੱਖਾਂ ਨੂੰ ਮਾਰਿਆ ਗਿਆ, ਕਤਲੇਆਮ ਕੀਤਾ ਗਿਆ, ਸਿੱਖਾਂ ਦੀ ਨਸਲ ਕੁਸ਼ੀ ਸੀ, ਸੋਚੀ ਸਮਝੀ ਪਲੈਨਿੰਗ ਸੀ, ਸਾਜ਼ਿਸ਼ ਸੀ। ਉਹ ਦੰਗੇ ਸ਼ਬਦ ਨਹੀਂ ਵਰਤਣਾ ਚਾਹੀਦਾ। ਇਸ ਤਰ੍ਹਾਂ ਕਈ ਵਿਦਵਾਨ ਆਖਦੇ ਆ ਵੀ ਸਾਕਾ ਸ਼ਬਦ ਸਾਕਾ ਜੂਨ 1984 ਨਹੀਂ, ਘੱਲੂਘਾਰਾ ਜੂਨ 1984 ਕਹਿਣਾ ਚਾਹੀਦਾ ਹੈ, ਘੱਲੂਘਾਰਾ। ਅਸਲ ਵਿੱਚ ਸਾਕੇ ਦੇ ਅਰਥ ਭਾਈ ਕਾਹਨ ਸਿੰਘ ਨਾਭਾ ਜੀ ਨੇ ਤੋਂ ਇਸ ਤਰ੍ਹਾਂ ਦਿੱਤੇ ਆ ਵੀ ਜਿਸ ਤਰ੍ਹਾਂ ਕੋਈ ਵਿਸ਼ੇਸ਼ ਜਿਹੜੀ ਘਟਨਾ ਵਾਪਰਦੀ ਹੈ ਪੰਥ ਕੌਮ ਵਿੱਚ, ਜਿਵੇਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਫਰਮਾਉਂਦੇ ਆ, ਧਰਮ ਹੇਤ ਸਾਕਾ ਜਿਨ ਕੀ ਆ, ਸੀਸ ਦੀਆ ਪਰ ਸਿਰ ਨਾ ਦੀਆ। ਔਰ ਇਸ ਤਰ੍ਹਾਂ ਪਰ ਇੱਕ ਵਿਦਵਾਨ ਜਾਣੇ ਕਥਨ ਕਰਦਾ ਹੈ ਵੀ ਸਾਕੇ ਦੇ ਅਰਥ ਜਿਵੇਂ ਕਤਲ ਕਾਤਲ ਮਕਤਲ ਅਤੇ ਮਕਤੂਲ ਤੋਂ ਵੀ ਬਣਦੇ ਆ, ਜਿਸ ਤਰ੍ਹਾਂ ਕਤਲ ਹੈ ਕਰਨ ਦੀ ਕਿਰਿਆ, ਕਤਲ ਕਰਨ ਦੀ ਕਿਰਿਆ, ਕਿਸੇ ਤੋਂ ਕਤਲ ਕਰਨਾ ਮਾਰ ਦੇਣਾ ਕਤਲ ਹੈ ਕਰਨ ਦੀ ਕਿਰਿਆ, ਅਤੇ ਕਾਤਲ ਉਸ ਨੂੰ ਮਾਰਨ ਵਾਲਾ, ਅਤੇ ਮਕਤਲ ਉਹ ਜਗ੍ਹਾ ਜਿੱਥੇ ਉਹ ਕਤਲ ਹੋਇਆ, ਅਤੇ ਮਕਤੂਲ ਜਿਹਦਾ ਕਤਲ ਹੋਇਆ ਹੈ। ਇਹ ਇੱਕ ਵਿਦਵਾਨ ਜਾਂ ਇਹ ਕਥਨ ਕਰਦਾ ਹੈ ਵੀ ਇਹ ਸਾਕੇ ਨੂੰ ਇਹ ਚਾਰ ਗੱਲਾਂ ਪ੍ਰਭਾਸ਼ਿਤ ਕਰਦੀਆਂ ਹੈ, ਪਰ ਇਹ ਸਿੱਖ ਕੌਮ ਦੇ ਉੱਤੇ ਘੱਲੂਘਾਰਾ ਵਾਪਰਿਆ। ਘੱਲੂਘਾਰਾ ਉੱਥੇ ਜਿੱਥੇ ਕਤਲ ਹੋ ਰਿਹਾ ਆ ਉੱਥੇ ਸਾਹਮਣੇ ਉਹਨੇ ਕੋਈ ਡਿਫੈਂਸ ਨਹੀਂ ਕੀਤਾ, ਅੱਗੋਂ ਸ਼ਸਤਰਾਂ ਦੇ ਨਾਲ ਲੜਿਆ ਨਹੀਂ, ਉਹਨੂੰ ਬਸ ਮਾਰ ਦਿੱਤਾ ਗਿਆ, ਖੋਹ ਕੇ ਕਤਲ ਕਰ ਦਿੱਤਾ ਗਿਆ। ਪਰ ਜਿਹੜਾ ਘੱਲੂਘਾਰਾ ਵਾਪਰਦਾ ਹੈ ਉਹਦੇ ਵਿੱਚ ਅੱਗੋਂ ਅਸਤਰਾਂ ਸ਼ਸਤਰਾਂ ਦੇ ਨਾਲ ਯੋਧਾ ਅੱਗੋਂ ਜੰਗ ਕਰਦਾ ਹੈ, ਲੜਦਾ ਆ, ਦੁਸ਼ਮਣ ਦਾ ਵੀ ਘਾਤ ਕਰਦਾ ਆ। ਇਸ ਕਰਕੇ ਜਿਵੇਂ ਜੂਨ 1984 ਵਿੱਚ ਖਾਲਸੇ ਨੇ ਅੱਗੋਂ ਲੋਹੇ ਦੇ ਚਣੇ ਵੀ ਚਬਾਏ ਇਹਨਾਂ ਨੂੰ, ਦੁਸ਼ਮਣਾਂ ਨੂੰ, ਇਸ ਤਰ੍ਹਾਂ ਉਹ ਘੱਲੂਘਾਰਾ ਆ। ਹਾਂ, ਜਿਵੇਂ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਖਿਲਾਰ ਕੇ ਸ਼ਹੀਦ ਕਰ ਦਿੱਤੇ ਗਏ ਮਾਸੂਮ ਜਿੰਦਾਂ ਨੂੰ, ਇਸ ਨੂੰ ਸਾਕੇ ਦੇ ਸ਼ਬਦ ਵਿੱਚ ਕਹਿੰਦੇ ਪ੍ਰਭਾਸ਼ਿਤ ਕਰ ਸਕਦੇ ਹਾਂ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਤੱਤੀ ਤਵੀ 'ਤੇ ਬੈਠੇ ਹੋਏ ਆ, ਔਰ ਅਸਲ ਵਿੱਚ ਉਹ ਜੇ ਅੰਤਰੀ ਭਾਵਾਂ 'ਚ ਵੇਖਿਆ ਜਾਵੇ ਤਾਂ ਉੱਥੇ ਵੀ ਇੱਕ ਯੁੱਧ ਹੋ ਰਿਹਾ, ਅੰਤਰੀ ਭਾਵ ਵਿੱਚ ਵੀ ਮਹਾਰਾਜ ਉੱਥੇ ਸ਼ਬਦਾਂ ਦੀ ਜੰਗ ਪਏ ਲੜਦੇ ਆ, ਉੱਥੇ ਉਹ ਸਿਧਾਂਤ ਦੀ ਜੰਗ ਪਏ ਲੜਦੇ ਆ। ਪਰ ਜੇ ਬਾਹਰੀ ਅਸਤੂਰ ਵਿੱਚ ਵੇਖਿਆ ਜਾਏ ਤਾਂ ਉਹ ਇੱਕ ਸਾਕਾ ਸਰਹੰਦ ਦਾ, ਫਤਿਹਗੜ੍ਹ ਸਾਹਿਬ ਜੀ ਦਾ ਨਾਂ ਖਾਲਸੇ ਨੇ ਸਰਹੰਦ ਉਜਾੜ ਕੇ ਰੱਖਿਆ, ਹੁਣ ਤਾਂ ਫਤਿਹਗੜ੍ਹ ਸਾਹਿਬ ਬਣ ਗਿਆ, ਹੁਣ ਤਾਂ ਨਹੀਂ ਸਰਹੰਦ ਰਹੀ, ਸੰਦ ਤਾਂ ਖਾਲਸੇ ਨੇ ਉਜਾੜ ਦਿੱਤੀ, ਕੱਲੀ ਕੱਲੀ ਇੱਟ ਚੁੱਕ ਕੇ ਸੁੱਟ ਦਿੱਤੀ ਦਰਿਆ 'ਚ। ਸੋ ਇਸ ਤਰ੍ਹਾਂ ਕਈ ਵਾਰ ਅਸੀਂ ਸਾਕਾ ਚਮਕੌਰ ਸਾਹਿਬ ਵੀ ਸ਼ਬਦ ਵਰਤ ਦਿੰਦੇ ਹਾਂ, ਪਰ ਉੱਥੇ ਸਾਕਾ ਨਹੀਂ, ਉੱਥੇ ਤਾਂ ਗੁਰੂ ਕੇ ਸੂਰਬੀਰ ਯੋਧੇ ਅੱਗੋਂ ਅਸਤਰ ਸ਼ਸਤਰ ਚਲਾ ਕੇ ਲੜ ਰਹੇ ਆ, ਜੂਝ ਰਹੇ ਆ। ਚਮਕੌਰ ਦੀ ਗੜੀ ਦਾ ਵੀ ਸਾਕਾ ਨਹੀਂ, ਉਹ ਜੰਗ ਹੈ ਜਿਹਦਾ ਜ਼ਿਕਰ ਦਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜ਼ਫਰਨਾਮੇ 'ਚ ਕੀਤਾ ਵੀ 10 ਲੱਖ ਫੌਜ ਅੱਗੋਂ ਚੜ੍ਹ ਕੇ ਆਈ ਆ, ਅਤੇ ਅੱਗੋਂ 40-40 ਭੁੱਖੇ ਸਿੰਘ ਜੂਝ ਰਹੇ ਆ। ਇਸ ਤਰ੍ਹਾਂ ਸੋ ਕਹਿਣ ਦਾ ਭਾਵ ਸੀ ਵੀ ਜੋ ਦਿੱਲੀ ਵਿੱਚ ਇੰਦਰਾ ਗਾਂਧੀ ਨੂੰ ਸੋਧਾ ਲਾਉਣ 'ਤੇ ਵਾਪਰਿਆ ਉਹ ਨਸਲਕੁਸ਼ੀ ਸੀ, ਉਹ ਦੰਗੇ ਨਹੀਂ ਕਹਿਣਾ ਚਾਹੀਦਾ। ਇਸੇ ਤਰ੍ਹਾਂ ਇਹ ਘੱਲੂਘਾਰਾ ਆ, ਸਾਕੇ ਦੇ ਸ਼ਬਦਾਂ ਵਿੱਚ ਨਹੀਂ ਇਹ ਚੰਗੀ ਤਰ੍ਹਾਂ ਗੱਲ ਪ੍ਰਭਾਸ਼ਿਤ ਹੁੰਦੀ, ਵਿਦਵਾਨ ਜਨ ਆਖਦੇ ਆ। ਸੋ ਜਿਸ ਤਰ੍ਹਾਂ ਸਿੱਖ ਕੌਮ ਦੇ ਨਾਲ ਫਿਰ ਇਹ ਘੱਲੂਘਾਰਾ ਜਿਹੜਾ ਵਾਪਰਿਆ ਆ, ਪਹਿਲਾਂ ਵੀ ਸਿੱਖ ਕੌਮ ਦੇ ਵਿੱਚ ਘੱਲੂਘਾਰੇ ਵਾਪਰੇ, ਜਿਹਦਾ ਛੋਟਾ ਘੱਲੂਘਾਰਾ ਦਾ ਅਸੀਂ ਜ਼ਿਕਰ ਸੁਣਦੇ ਹਾਂ ਕਾਨੂੰਵਾਲ ਦੇ ਜੰਗਲਾਂ ਵਿੱਚ, ਵੱਡੇ ਘੱਲੂਘਾਰੇ ਦਾ ਅਸੀਂ ਜ਼ਿਕਰ ਸੁਣਦੇ ਹਾਂ, ਜਿਸ ਨੂੰ ਕੁੱਪ ਹੀੜੇ ਦੇ ਜੰਗਲਾਂ ਦੇ ਵਿੱਚ ਉੱਥੇ ਵਾਪਰਿਆ ਦੱਸਦੇ ਹਾਂ ਵੱਡਾ ਘੱਲੂਘਾਰਾ। ਅਤੇ ਇਹ ਗੱਲ ਗੁਰਮੁਖ ਜਨ ਵਿਦਵਾਨ ਜਨ ਕਹਿੰਦੇ ਆ ਵੀ ਚੇਤੇ ਰੱਖਣ ਵਾਲੀ ਆਪਣੇ ਜਹਿਨ ਵਿੱਚ ਵੀ ਹਮੇਸ਼ਾ ਉਹਨਾਂ ਕੌਮਾਂ ਦੇ ਨਾਲ ਘੱਲੂਘਾਰੇ ਵਾਪਰਦੇ ਆ ਅਤੇ ਵਾਪਰਦੇ ਰਹਿਣਗੇ। ਇੱਕ ਉਹਨਾਂ ਦੇ ਕੁਸ਼ਚਨ ਦਾ ਵੀ ਆਨਸਰ ਹੈ, ਉਹਨਾਂ ਦੇ ਵੀ ਸਵਾਲ ਦਾ ਇਹ ਜਵਾਬ ਪ੍ਰਸ਼ਨ ਦਾ ਉੱਤਰ ਹੈ। ਜਿਹੜੇ ਗੱਲ ਕਹਿੰਦੇ ਆ ਵੀ ਕੀ ਖੱਟਿਆ ਤੁਸੀਂ, ਨੁਕਸਾਨ ਕਰਾਇਆ, ਇਹ ਜਿਹੜੇ ਲੈਨਿਨਵਾਦ ਮਾਰਕਸਵਾਦ ਕਾਮਰੇਡੀ ਵਿਚਾਰਧਾਰਾ ਨੂੰ ਸਿਰ 'ਤੇ ਰੱਖ ਕੇ ਤੁਰਦੇ ਆ, ਸਾਇੰਸ ਨੂੰ ਸਿਰ 'ਤੇ ਰੱਖ ਕੇ ਤੁਰਦੇ ਆ, ਅਤੇ ਜਿਹੜੇ ਥੋੜ੍ਹਾ ਨਾਸਤਕ ਬਣੇ ਦਾ ਪ੍ਰਚਾਰ ਕਰਦੇ ਆ ਜਾਂ ਕਿ ਜਿਹੜੇ ਫਰੀ ਹੁੰਦੇ ਉੱਦਾਂ ਹੀ ਬੋਲੀ ਜਾਂਦੇ ਜੋ ਸੁਣਿਆ ਵੀ ਇਹ ਮਹਾਂਪੁਰਖ ਉੱਥੇ ਕਿਉਂ ਲੜੇ ਬਾਹਰ ਆ ਜਾਂਦੇ ਨੁਕਸਾਨ ਹੋਇਆ ਇੱਦਾਂ ਹੋਇਆ ਉੱਦਾਂ ਹੋਇਆ। ਅਸਲ ਵਿੱਚ ਗੁਰਮੁਖ ਜਾਨ ਇਹ ਗੱਲ ਦੱਸਦੇ ਆ ਜਿਹੜੀ ਨੁਕਸਾਨ ਵਾਲੀ ਗੱਲ ਕਹਿੰਦੇ ਆ ਨਾ ਨੁਕਸਾਨ ਵਾਲੀ, ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੰਗ ਯੁੱਧ ਲੜੇ, ਇੱਕ ਮਹਾਰਾਜ ਜੀ ਨੇ ਜਿਹੜੇ ਗੁਰਦੁਆਰੇ ਬਣਾਏ ਆ ਨਾ ਮਹਾਰਾਜ ਜੀ ਨੇ ਕਿਲੇ ਦੇ ਰੂਪ ਵਿੱਚ ਬਣਾਏ ਆ, ਕਿਲੇ ਦੇ ਰੂਪ ਵਿੱਚ ਵੀ ਜੇ ਕੋਈ ਦੁਸ਼ਮਣ ਚੜ੍ਹਾਈ ਕਰਕੇ ਵੀ ਆਵੇ ਤਾਂ ਇਹ ਕਿਲੇ ਦਾ ਕੰਮ ਵੀ ਦੇਵੇ ਗੁਰਦੁਆਰਾ। ਹਰਿਮੰਦਰ ਸਾਹਿਬ ਦੀ ਚਾਰ ਦੁਆਰੀ ਉੱਥੇ ਮੁੜ ਕੇ ਖਾਲਸੇ ਨੇ ਬੁੰਗੇ ਬਣਾਉਣੇ, ਨਾਲੇ ਅਕਾਲ ਤਖਤ ਸਾਹਿਬ ਤੋਂ ਹੈ ਹੀ ਸ਼ਕਤੀ ਦਾ ਪ੍ਰਤੀਕ ਆ, ਉੱਥੋਂ ਤੇ ਸ਼ਬਦ ਦੁਆਰਾ ਕਲਮ ਦੁਆਰਾ ਵਾਰਾਂ ਦੁਆਰਾ ਜਿੱਥੇ ਦੁਸ਼ਮਣ 'ਤੇ ਵਾਰ ਹੁੰਦਾ ਉੱਥੇ ਜੇ ਕੋਈ ਚੜ੍ਹਾਈ ਕਰਕੇ ਆ ਜਾਵੇ ਤਾਂ ਉੱਥੇ ਫਿਰ ਅਸਤਰਾਂ ਸ਼ਸਤਰਾਂ ਦੁਆਰਾ ਵੀ ਉਹਦੇ 'ਤੇ ਵਾਰ ਹੁੰਦਾ। ਮਹਾਰਾਜ ਜੀ ਨੇ ਕਿਲੇ ਦਾ ਸਰੂਪ ਦਿੱਤਾ ਆ, ਫਿਰ ਕਿਲੇ ਜੰਗ ਲੜਨ ਵਾਸਤੇ ਵੀ ਯੂਜ਼ ਕਰਦੇ ਆ। ਇਸ ਕਰਕੇ ਜੇ ਕੋਈ ਦੁਸ਼ਮਣ ਚੜ੍ਹਾਈ ਕਰਕੇ ਆ ਜਾਵੇ, ਦੁਸ਼ਮਣ ਹਰਿਮੰਦਰ ਸਾਹਿਬ ਨੂੰ ਢਾ ਰਿਹਾ ਹੋਵੇ ਤਾਂ ਅਸੀਂ ਮੈਦਾਨ 'ਚ ਜਾ ਕੇ ਬਹਿ ਰਹੀਏ, ਉਹਨੇ ਅਸੀਂ ਢਾ ਕੇ ਚਲੇ ਜਾਣਾ। ਜੇ ਉਹਨੂੰ ਪ੍ਰੋਟੈਕਟ ਕਰਨਾ ਜੇ ਰੱਖਿਆ ਕਰਨੀ, ਜਿਵੇਂ ਪਿਛਲੇ ਸਮੇਂ 'ਚ ਵੀ ਐਸਾ ਵਾਪਰਿਆ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਵੇਲੇ ਦੁਸ਼ਮਣ 'ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਤੋਪਾਂ ਚਲਾ ਰਿਹਾ ਅਬਦਾਲੀ, ਅਤੇ ਬਾਬਾ ਦੀਪ ਸਿੰਘ ਜੀ ਆਖਦੇ ਵੀ ਨਹੀਂ ਅਸੀਂ ਹਰਿਮੰਦਰ ਸਾਹਿਬ 'ਤੇ ਜਾ ਕੇ ਉੱਥੇ ਨਹੀਂ ਸੀ ਕਿਰਪਾਨ ਚਲਾਉਣੀ, ਅਸੀਂ ਤਾਂ ਉੱਥੋਂ 20 ਮਾਈਲਸ ਪਿੱਛੇ ਰਹਿਣਾ, ਉਹਨਾਂ ਆਪਣਾ ਕੰਮ ਕਰਕੇ ਚੱਲ ਜਾਣਾ। ਇਸ ਕਰਕੇ ਜਿਵੇਂ ਦੂਸਰੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਸਾਹਿਬ, ਦੂਜੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ, ਉਹ ਵੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਜੂਝੇ, ਅਤੇ ਬਿਨਾਂ ਸੀਸ ਤੋਂ ਵੀ ਬਿਨਾਂ ਸੀਸ ਤੋਂ ਹੀ ਲੜੇ ਸੀ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਲੜੇ ਸੀ। ਉਹ ਟਕਸਾਲ ਦੇ ਦੂਸਰੇ ਮੁਖੀ ਕਹਿ ਜਾਂਦੇ, ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਕਹੇ ਨਹੀਂ ਜਾਂਦੇ ਹੈਨ। ਸੋ ਇਸ ਤਰ੍ਹਾਂ ਪਹਿਲੇ ਮੁਖੀ ਦੂਜੇ ਮੁਖੀ ਹਰਿਮੰਦਰ ਸਾਹਿਬ ਜੀ ਰਾਖੀ ਲਈ ਜੂਝੇ ਆ, ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਜੂਝੇ ਆ, ਅਤੇ ਫਿਰ ਚੌਦਵਾਂ ਮੁਖੀ ਟਕਸਾਲ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਜੂਝ ਪਏ, ਅਤੇ ਫਿਰ ਅਸਕਥਨੀ ਕਿਹੜੀ ਹੋ ਗਈ। ਰਖਵਾਲੀ ਜੇ ਤੁਸੀਂ ਹਰਿਮੰਦਰ ਸਾਹਿਬ ਦੀ ਕਰਨੀ ਆ, ਅਕਾਲ ਤਖਤ ਸਾਹਿਬ ਦੀ ਕਰਨੀ ਆ, ਅਸਲ ਵਿੱਚ ਰਖਵਾਲੀ ਜਿੱਥੇ ਹਰਿਮੰਦਰ ਦੀ ਹੈ ਗੁਰੂ ਦੀ ਹੈ, ਉੱਥੇ ਰਖਵਾਲੀ ਸਿਧਾਂਤ ਦੀ ਵੀ ਹੈ, ਸਿਧਾਂਤ ਦੀ ਵੀ ਗੱਲ ਹੈ। ਇਸ ਕਰਕੇ ਮਹਾਂਪੁਰਖ ਤਾਂ ਚੜ੍ਹਾਈ ਕਰਕੇ ਨਹੀਂ ਗਏ ਜਾਂ ਜੰਗ ਕਰਨ ਵਾਸਤੇ ਨਹੀਂ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਰਾਈਟ ਮੰਗ ਰਹੇ, ਹੱਕ ਮੰਗ ਰਹੇ ਆ, ਹੁਣ ਦੁਸ਼ਮਣ ਚੜ੍ਹਾਈ ਕਰਕੇ ਆ ਰਿਹਾ ਦੁਸ਼ਮਣ, ਅਤੇ ਮਹਾਂਪੁਰਖਾਂ ਦੇ ਕੋਲ ਹੁਣ ਜਿਹੜਾ ਇੱਕ ਸਟੀਕ ਇੱਕ ਪਰਪੱਕ ਟਿਕਾਣਾ ਸੀ ਜਿੱਥੋਂ ਸਿਧਾਂਤਿਕ ਜੰਗ ਬਖੂਬੀ ਲੜੀ ਜਾ ਸਕਦੀ ਸੀ, ਉਹ ਕੇਂਦਰ ਸੀ ਸਿੱਖੀ ਦਾ, ਧੁਰਾ ਸੀ। ਗੁਰੂ ਸਾਹਿਬ ਜੀ ਨੇ ਪ੍ਰਚਾਰ ਦਾ ਧੁਰਾ ਬਿਲਾਂ ਹਰਿਮੰਦਰ ਸਾਹਿਬ ਨੂੰ ਬਣਾਇਆ ਨਾ, ਵੀ ਇੱਥੋਂ ਸਿਧਾਂਤ ਦੀ ਗੱਲ ਗੁਰਬਾਣੀ ਦੀ ਗੱਲ ਕੀਤੀ ਹੈ। ਮਹਾਰਾਜ ਸਾਹਿਬ ਜੀ ਹਰਿਮੰਦਰ ਸਾਹਿਬ ਬਣਾ ਕੇ, ਅਕਾਲ ਤਖਤ ਸਾਹਿਬ ਬਣਾ ਕੇ, ਜਾਂ ਮਹਾਰਾਜ ਸਾਹਿਬ ਜੀ ਬਣਾ ਕੇ ਹੋਰ ਸਥਾਨ, ਅਤੇ ਆਪ ਜਾ ਕੇ ਖੁੱਲ੍ਹੇ ਮੈਦਾਨ ਵਿੱਚ ਗਰਾਊਂਡ ਵਿੱਚ ਜਾ ਕੇ ਤੰਬੂ ਲਾ ਦਿੰਦੇ ਵੀ ਉੱਥੇ ਜਾ ਕੇ ਪ੍ਰਚਾਰ ਕਰਦੇ ਹਾਂ। ਦਰਬਾਰ ਬਣਾਇਆ, ਹਰਿਮੰਦਰ ਬਣਾਇਆ, ਅਕਾਲ ਤਖਤ ਸਾਹਿਬ ਬਣਾਇਆ, ਉੱਥੋਂ ਲੋਕਾਂ ਨੂੰ ਸੇਧ ਦੇਣ ਲਈ ਉੱਥੋਂ ਹੀ ਦਿੱਤੀ ਜਾਣੀ ਹੈ, ਉਹ ਧੁਰਾ ਬਣਾ ਦਿੱਤਾ, ਫਿਰ ਧੁਰੇ ਤੋਂ ਤੁਰਨਾ ਨਾ। ਮਹਾਰਾਜ ਸਾਹਿਬ ਜੀ ਆਪ ਉੱਥੋਂ ਪ੍ਰਚਾਰ ਕਰਦੇ ਰਹੇ, ਅਤੇ ਅਕਾਲ ਤਖਤ ਸਾਹਿਬ ਅਤੇ ਆਪ ਨੱਥਾ ਅਬਦੁੱਲਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਥਾਪ ਕੇ ਢਾਡੀ ਵਾਰਾਂ ਗਵਾ ਕੇ ਜੋਸ਼ ਭਰਦੇ ਰਹੇ, ਉਹ ਧੁਰਾ ਉੱਥੋਂ ਹੀ ਪ੍ਰਚਾਰ ਹੁੰਦਾ ਰਿਹਾ ਨਾ। ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਪਣੇ ਗੁਰੂ ਸਾਹਿਬ ਦੀ ਮਰਿਆਦਾ 'ਤੇ ਚੱਲਦੇ ਹੋਏ ਵੀ ਉਸੇ ਸਿੱਖੀ ਦੇ ਕੇਂਦਰ ਨੂੰ ਪ੍ਰਚਾਰ ਦਾ ਧੁਰਾ ਬਣਾਇਆ, ਜਿੱਥੇ ਵਧੀਆ ਤਰੀਕੇ ਨਾਲ ਸਟੀਕ ਤਰੀਕੇ ਨਾਲ ਲੋਕਾਂ ਨੂੰ ਸਿਧਾਂਤ ਤੋਂ ਜਾਣੂ ਕਰਵਾਇਆ ਜਾ ਸਕਦਾ ਹੈ, ਗੁਲਾਮੀ ਦਾ ਅਹਿਸਾਸ ਉਹਨਾਂ ਦੇ ਹਿਰਦਿਆਂ ਵਿੱਚ ਮਹਿਸੂਸ ਕਰਾਇਆ ਜਾ ਸਕਦਾ ਵੀ ਤੁਸੀਂ ਗੁਲਾਮ ਹੋ। ਫਿਰ ਸਿਧਾਂਤਿਕ ਗੁਰੂ ਸਾਹਿਬ ਜੀ ਨੇ ਉੱਥੋਂ ਪ੍ਰਚਾਰ ਦਾ ਕੇਂਦਰ ਰੱਖਿਆ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਵੀ ਰੱਖਿਆ ਵੀ ਜੇ ਹੁਣ ਕੋਈ ਉੱਥੇ ਪ੍ਰਚਾਰ ਕਰਦਿਆਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦਿਆਂ ਕਥਾ ਕਰਦਿਆਂ ਸਿੱਖੀ ਕਰਦਿਆਂ ਕੋਈ ਆ ਕੇ ਸਾਡੇ ਗਲ ਪੈ ਜਾਊ ਅਤੇ ਮੈਂ ਉਹਨੂੰ ਆਖਣਾ ਮਾਰੀ ਜਾ ਚਪੇੜਾ ਮੇਰੇ ਮੂੰਹ 'ਤੇ, ਮੈਂ ਉਹ ਮੈਦਾਨ 'ਚ ਚੱਲਿਆ ਬਾਹਰ ਉੱਥੇ ਕੁੱਟ ਕੁੱਟ ਖਾ ਲਓ ਉਹਦੇ ਕੋਲੋਂ, ਤਾਂ ਮੁੜ ਕੇ ਆਖੇ ਮੈਦਾਨ 'ਚ ਆ ਜਾਂਦਾ ਹੁੰਦਾ ਇੱਥੇ ਤੈਨੂੰ ਕੁੱਟ ਫੇਰ ਦਿੱਤੀ ਹੁਣ ਮੈਦਾਨ 'ਚ ਜਾ ਕੇ ਕਰਨਾ। ਇਸ ਕਰਕੇ ਉਹ ਚੜ੍ਹ ਕੇ ਆਈਆਂ ਫੌਜਾਂ, ਚੜ੍ਹ ਕੇ ਆਈਆਂ ਫੌਜਾਂ, ਅਤੇ ਫਿਰ ਜਿੱਥੇ ਚੜ੍ਹ ਕੇ ਆ ਗਈਆਂ ਤਾਂ ਫਿਰ ਉੱਥੇ ਹੀ ਮੁਕਾਬਲਾ ਹੋਣਾ ਹੈ ਨਾ, ਹੁਣ ਕਿੱਥੇ ਹੋਣਾ ਸੀ। ਉਹ ਜਿਵੇਂ ਉਦਾਹਰਨ ਦਿੱਤੀ ਵੀ ਕੋਈ ਗਲ ਪੈ ਜਾਏ ਗਲੋਂ ਤੁਹਾਡੀਆਂ ਫੜ ਲਵੇ ਇੱਦਾਂ, ਕੋਈ ਚੰਗੀ ਤਰ੍ਹਾਂ ਤੁਹਾਨੂੰ ਨਿਸਲ ਕਰ ਦੇਵੇ ਕੁੱਟ ਦੇਵੇ ਲੱਤ ਬਾਹਾਂ ਤੋੜ ਦੇਵੇ, ਤਾਂ ਮੁੜ ਕੇ ਆਖੇ ਉੱਥੇ ਮੈਦਾਨ 'ਚ ਆ ਜਾ ਬਾਹਰ ਉੱਥੇ ਲੜਦੇ ਹਾਂ, ਫਿਰ ਲੜਨ ਦਾ ਕੀ ਫਾਇਦਾ, ਬਾਹਾਂ 'ਤੇ ਤੁੜਾ ਲਈਆਂ ਉੱਥੇ। ਜਿਹੜਾ ਹੁਣ ਆ ਕੇ ਗਾਲੀ ਪੈ ਗਿਆ ਆ, ਹੁਣ ਉੱਥੇ ਹੀ ਲੜਿਆ ਜਾਊਗਾ ਨਾ, ਜੰਗ ਉੱਥੇ ਲੜੀ ਜਾਊਗੀ ਨਾ। ਨਾਲੇ ਤਾਂ ਅੱਗੇ ਦੱਸਿਆ ਕਿਲ੍ਹੇ ਦਾ ਰੂਪ ਵੀ ਮਹਾਰਾਜ ਨੇ ਦਿੱਤਾ ਹੈ, ਉਹ ਪ੍ਰੋਟੈਕਟ ਵੀ ਇੱਥੋਂ ਹੁੰਦਾ। ਬੁੰਗੇ ਉੱਥੇ ਕਿਉਂ ਬਣਾਏ ਸੀ ਖਾਲਸੇ ਨੇ? ਸੋ ਰਹੋ ਵਿਚਾਰ ਇਸ ਗੱਲ ਦਾ, ਮੈਂ ਜਿਹੜਾ ਆਪਾਂ ਵਿਚਾਰ ਕਰ ਰਹੇ ਸੀ ਵੀ ਉਹਨਾਂ ਕਾਮਰੇਡੀ ਨਾਸਤਿਕਾਂ ਨੂੰ ਵੀ ਇਹਨਾਂ ਗੱਲਾਂ ਦਾ, ਜਿਹੜੇ ਦੁਬਧਾ ਪਾਉਂਦੇ ਆ ਕੌਮ ਦੇ ਵਿੱਚ, ਪੰਥ ਦੇ ਵਿੱਚ, ਨੇਕੀ ਵਰਗੇ, ਘੱਗੇ ਵਰਗੇ, ਧੁੰਦੇ ਵਰਗੇ, ਪਤਾ ਨਹੀਂ ਕਿਹੜੇ ਕਿਹੜੇ ਨਾਲ ਨਾਲ ਪ੍ਰੋਫੈਸਰ ਲਾ ਲੈਂਦੇ ਆ, ਅਜੇ ਮੇਰੇ ਵਾਂਗੂ 10ਵੀਂ 12ਵੀਂ ਪੜ੍ਹੇ, ਕਿਤੇ BA ਤੱਕ ਵੀ ਪਤਾ ਨਹੀਂ ਪਹੁੰਚੇ ਕਿ ਨਹੀਂ, PhD ਤੋਂ ਵੀ ਥੱਲੇ ਫਿਰਦੇ ਆ, ਤਾਂ ਪ੍ਰੋਫੈਸਰ ਪਹਿਲਾਂ ਹੀ ਨਾਂ ਲਿਖਾ ਲਿਆ ਨਾਲ। ਪਹਿਲਾਂ BA MA ਕਰਨੀ ਪੈਂਦੀ ਆ, PhD ਤੱਕ ਪਹੁੰਚਣਾ ਪੈਂਦਾ ਆ, ਫਿਰ ਕਿਤੇ ਜਾ ਕੇ ਲੈਕਚਰਾਰ ਲੱਗਦਾ, ਕਿਤੇ ਕਿੰਨਾ ਉਹ ਫੀਲਡ ਵਰਕ ਹੁੰਦਾ, ਕਿਤੇ ਜਾ ਕੇ ਫਿਰ ਪ੍ਰੋਫੈਸਰ ਬਣਦਾ, ਅਤੇ 10 ਜਮਾਤਾਂ ਪੜ੍ਹ ਕੇ ਅਤੇ ਪ੍ਰੋਫੈਸਰ ਸਾਹਿਬ ਜੀ ਆ ਗਏ ਕਥਾ ਕਰਨ। ਇਸ ਕਰਕੇ ਫਿਰ ਦੁਬਧਾ ਭਾਈ ਜੇ ਇਸ ਤਰ੍ਹਾਂ ਕਹਿੰਦੇ ਵੀ ਕੱਚੀ ਰੋਟੀ ਖਾ ਲਓ ਅਤੇ ਢਿੱਡ ਪੀੜ ਕਰਦੀ ਆ, ਇਸ ਕਰਕੇ ਕੱਚੀਆਂ ਡਿਗਰੀਆਂ, ਕੱਚੇ ਗਿਆਨ ਵੀ ਦੁਬਧਾ ਹੀ ਪਾਉਂਦੇ ਪੰਥ 'ਚ। ਇਸ ਕਰਕੇ ਇਹ ਦੁਬਧਾ ਵਾਲੀਆਂ ਗੱਲਾਂ ਕੌਮ 'ਚ ਪੰਥ ਵਿੱਚ ਕੀਤੀਆਂ ਗਈਆਂ, ਪਾਈਆਂ ਗਈਆਂ। ਸੋ ਜਿਹੜੀ ਆਪਾਂ ਵਿਚਾਰ ਕਰਨ ਲੱਗੇ ਸੀ ਵੀ ਉਹਨਾਂ ਮਾਰਕਸਵਾਦ ਲੈਣਵਾਦ ਦੇ ਪ੍ਰਚਾਰਕਾਂ ਨੂੰ ਉਹਨਾਂ ਦੀ ਕਹਿ ਸਕਦੇ ਅਨਿਆਈ ਗੁਰੂ ਦੇ 'ਤੇ ਬਣੇ ਨਹੀਂ, ਉਹ ਸ਼ਰਧਾ ਅਤੇ ਭਾਵਨਾ ਦੀ ਗੱਲ ਤਾਂ ਕਰਦੇ ਨਹੀਂ ਆ। ਉਹ ਕਹਿੰਦਾ ਮਾਰਕਸਵਾਦ ਲੈਣਵਾਦ, ਮਾਰਕਸਵਾਦ ਕਹਿੰਦਾ ਵੀ ਧਰਮ ਇੱਕ ਅਫੀਮ ਆ, ਵੀ ਕਹਿੰਦੇ ਇੱਦਾਂ ਹੀ ਆ, ਠੀਕ ਆ, ਇਹ ਵੀ ਉਹਨੂੰ ਹੀ ਫੋਲੋ ਕਰਦੇ, ਠੀਕ ਆ। ਮਾਰਕਸਵਾਦ ਲੈਣਵਾਦ ਨੇ ਕੋਈ ਥਿਊਰੀਆਂ ਜਿਹੜੀਆਂ ਦਿੱਤੀਆਂ, ਕੋਈ ਚੰਗੀ ਗੱਲ ਆ ਤਾਂ ਸਾਂਝੀ ਕਰ ਲਓ। ਅਸਲ ਵਿੱਚ ਇਹਨਾਂ ਨੇ ਮਾਰਕਸਵਾਦ ਲੈਣਵਾਦ ਆਦਿਕ ਹੋਰ ਵਿਚਾਰਧਾਵਾਂ ਨੇ ਤਾਂ ਲੁੱਟ ਜ਼ਿਆਦਾ ਮਚਾਈ ਆ। ਤੁਸੀਂ ਰੂਸ ਵਿੱਚ ਵੇਖ ਲਓ, ਹੋਰ ਜਗ੍ਹਾ 'ਤੇ ਵੇਖ ਲਓ, ਜਿੱਥੇ ਇਹਨਾਂ ਦਾ ਸੁਧਾਰਕ ਲਹਿਰ ਇਹਨਾਂ ਦੀਆਂ ਚੱਲੀਆਂ ਆ, ਉੱਥੇ ਕਤਲੇਆਮ ਹੋਏ, ਉੱਥੇ ਇੱਜ਼ਤਾਂ ਲੁੱਟੀਆਂ ਗਈਆਂ, ਰੇਪ ਹੋਏ, ਕਿਹੜਾ ਉੱਥੇ ਉਹਨਾਂ ਨੇ ਸਿਧਾਂਤਕ ਲਾਗੂ ਕਰਕੇ ਅਤੇ ਕਿਹੜੀ ਤਬਦੀਲੀ ਲਿਆ ਦਿੱਤੀ। ਅਸਲ ਵਿੱਚ ਇਹ ਜਿਹੜੀ ਗਰੀਬੀ ਮੀਡੀ ਦਾ ਪਾਰਾ ਮਿਟਾਉਣ ਦੀ ਗੱਲ ਕਰਦੇ ਆ, ਰਾਈਟ ਦੇਣ ਦੀ ਗੱਲ ਕਰਦੇ ਸਾਰਿਆਂ ਨੂੰ, ਸਹੀ ਮਾਨਿਆਂ ਵਿੱਚ ਉਹ ਗੁਰੂ ਸਾਹਿਬ ਜੀ ਨੇ ਕੀਤਾ, ਗੁਰੂ ਸਾਹਿਬ ਜੀ ਨੇ ਕੀਤਾ, ਇਹ ਨਹੀਂ ਕਰ ਪਾਏ। ਕਿਉਂਕਿ ਇੱਕ ਅਧੂਰਾ ਇਨਸਾਨ ਕਿਵੇਂ ਰਿਵੋਲਿਊਸ਼ਨ ਲਿਆ ਸਕਦਾ, ਕਿਵੇਂ ਉਹ ਤਬਦੀਲੀ ਲਿਆ ਸਕਦਾ, ਕਿਵੇਂ ਸੁਧਾਰ ਸਕਦਾ ਹੈ ਸਮਾਜ ਨੂੰ, ਜਿਹਦੇ ਵਿੱਚ ਆਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਤਰੀ ਵਿਕਾਰ ਭਰੇ ਪਏ ਆ, ਅਤੇ ਬਾਹਰੀ ਪਤਾ ਨਹੀਂ ਕੀ ਨਸ਼ੇ ਉਹ ਆਪ ਕਰਦਾ, ਉਹਨੇ ਸੁਧਾਰ ਕੀ ਕਰਨਾ ਜਿਹੜਾ ਆਪ ਅਧੂਰਾ ਆ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉਹ ਗਰੀਬੀ ਮੀਰੀ ਦਾ ਪਾਰਾ ਮਿਟਾਉਣਾ, ਸਾਰਿਆਂ ਨੂੰ ਹੱਕ ਦਵਾਉਣੇ, ਰਾਈਟ ਦਵਾਉਣੇ, ਅਸਲ ਮਾਇਨੇ ਸਿਧਾਂਤਾਂ ਵਿੱਚ ਗੁਰੂ ਸਾਹਿਬ ਜੀ ਨੇ ਇਨਕਲਾਬ, ਗੁਰੂ ਸਾਹਿਬ ਨੇ ਤਬਦੀਲੀ ਸੁਧਾਰ ਲਿਆਂਦਾ। ਇਹ ਜਿਹੜੀਆਂ ਥਿਊਰੀਆਂ ਨੇ ਜਿਨ੍ਹਾਂ ਨੂੰ ਸਾਡੇ ਪ੍ਰਚਾਰਕ ਹੁਣ ਵਰਤਣ ਲੱਗ ਪਏ, ਉਹ ਅਸਲ ਵਿੱਚ ਪਦਾਰਥਵਾਦੀ ਨੇ, ਕੇਵਲ ਪਦਾਰਥਵਾਦੀ। ਵੀ ਡਿਵੈਲਪ ਹੋਣੀ ਚਾਹੀਦੀ ਆ, ਰਾਈਟ ਮਿਲ ਗਏ ਸਾਰਿਆਂ ਨੂੰ, ਰਾਈਟ ਕੀ ਮਿਲ ਗਈ, ਨੌਕਰੀ ਮਿਲ ਗਈ, ਰਿਚ ਹੋ ਗਏ, ਗਰੀਬੀ ਮਿਟ ਗਈ, ਘਰ ਮੇਰਾ ਕੱਚਾ ਸੀ ਪੱਕਾ ਬਣ ਗਿਆ, ਰੋਡ ਕੱਚੇ ਸੀ ਪੱਕੇ ਬਣ ਗਏ, ਬਾਹਰੀ ਡਿਵੈਲਪ, ਬਾਹਰੀ ਢਾਂਚਾ ਜਿਹੜਾ ਆ ਉਹਦਾ ਸੁਧਾਰ। ਅਤੇ ਅਸਲ ਵਿੱਚ ਇੱਕ ਜਿਵੇਂ ਹੁਣ ਉਹਨਾਂ ਦੀ ਵਿਚਾਰਧਾਰਾ ਨੂੰ ਲਾਇਆ ਕਿ ਉਹ ਕਿਸਾਨ ਜਥੇਬੰਦੀਆਂ 'ਚ ਵੀ ਐਸਾ ਵੜ ਗਿਆ, ਉਹ ਵੀ ਕਾਮਰੇਡੀ ਵਿਚਾਰਧਾਰਾ ਨੂੰ ਹੀ ਫੋਲੋ ਕਰਦੇ ਆ, ਉਹਨਾਂ ਦੇ ਰਸਾਲੇ ਵੀ ਛਪਦੇ ਆ ਉਹ ਧਰਮ ਨੂੰ, ਅਤੇ ਉਹਨਾਂ ਨੂੰ ਜ਼ਹਿਰ ਲੱਗਦਾ ਧਰਮ, ਗੁਰੂ ਦੀ ਬਾਣੀ, ਗੁਰੂ ਦੀ ਸਿੱਖੀ, ਕੇਸਰੀ ਨਿਸ਼ਾਨ। ਅਤੇ ਉਹ ਇੱਥੇ, ਮੈਂ ਉੱਥੇ ਪੰਜਾਬ ਸੀ ਉਦੋਂ, ਸ਼੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿੱਚ, ਉਹ ਕਹਿੰਦਾ ਵੀ ਵਧੀਆ ਗੱਲ ਆ ਵੀ ਰਸਾਲੇ ਇਹਨਾਂ ਦੇ ਛਪਦੇ, ਪੜ੍ਹ ਕੇ ਵੇਖ, ਵਧੀਆ ਗੱਲਾਂ ਕਰਦੇ ਆ, ਸਹੀ ਗੱਲਾਂ ਕਰਦੇ ਆ, ਰਾਈਟ ਦੀ ਹੱਕ ਦੀ ਗੱਲ ਕਰਦੇ ਆ, ਮੈਂ ਚੰਗੀ ਗੱਲ ਆ ਕਰਦੇ ਆ। ਪਰ ਉੱਥੇ ਮੈਨੂੰ ਆਖਿਆ ਵੀ ਠੀਕ ਆ, ਇਹ ਡਿਵੈਲਪ ਬਾਹਰ ਦਾ ਢਾਂਚਾ ਸੁਧਾਰ ਰਹੇ ਆ। ਮੈਂ ਉਹਨੂੰ ਉਦਾਹਰਨ ਦਿੱਤੀ ਵੀ ਮੰਨ ਲਓ ਇਹ ਤਰੱਕੀ ਕਰਕੇ ਤੁਸੀਂ ਕਿਸੇ ਦਾ ਘਰ ਸੋਨੇ ਦਾ ਬਣਾ ਦਿਓ, ਉਹਦਾ ਜਾਂ ਵਿਲੇਜ ਪੂਰਾ ਪਿੰਡ ਹੀ ਸੋਨੇ ਦਾ ਬਣਾ ਦਿਓ, ਤੁਸੀਂ ਬਾਹਰ ਹੀ ਡਿਵੈਲਪ ਕਰ ਲਓ। ਪਰ ਸੋਨੇ ਦੇ ਘਰ ਵਿੱਚ, ਸੋਨੇ ਦੇ ਪਿੰਡ ਵਿੱਚ ਰਹਿਣ ਵਾਲੇ ਜੇ ਦੁਰਾਚਾਰੀ ਹੋਏ, ਰੇਪ ਕਰਨ ਵਾਲੇ ਹੋਏ, ਚੋਰ ਹੋਏ, ਡਾਕੂ ਹੋਏ, ਨਸ਼ੇੜੀ ਹੋਏ, ਫਿਰ ਇਹੋ ਜਿਹੇ ਸੋਨੇ ਦੇ ਘਰ ਨੂੰ ਫੂਕਣਾ? ਇਸ ਕਰਕੇ ਗੁਰੂ ਸਾਹਿਬ ਜੀ ਸਿਧਾਂਤ ਜੋ ਦਿੰਦੇ ਆ, ਮਹਾਰਾਜ ਸਾਹਿਬ ਜੀ ਬਾਹਰੀ ਰਾਈਟ ਵੀ ਸਿੱਖ ਨੂੰ ਦਵਾਉਂਦੇ ਆ, ਬਾਹਰੀ ਹੱਕ ਵੀ ਦਵਾਉਂਦੇ ਆ। ਜਿੱਥੇ ਉਹਨਾਂ ਨੇ ਸਿਧਾਂਤ ਦਿੱਤਾ ਨੇ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਜੇ ਯਾਦ ਰੱਖੇ ਹਮਰੀ ਗੁਰਿਆਈ, ਅਸਲ ਵਿੱਚ ਹੋਰ ਸੌਖੇ ਹਿਸਾਬ ਨਾ ਸਮਝਣਾ। ਅਤੇ ਗੁਰੂ ਸਾਹਿਬ ਨੇ ਸੰਤ ਸਬਾਈ ਦਾ, ਭਗਤੀ ਸ਼ਕਤੀ ਦਾ ਸੁਮੇਲ ਕੀਤਾ ਆ, ਇਹ ਧਰਮ ਨੂੰ ਵੱਖ ਕਰਦੇ ਆ ਅਤੇ ਕੇਵਲ ਰਾਜ ਦੀ ਗੱਲ ਕਰਦੇ ਆ। ਮਹਾਰਾਜ ਜੀ ਨੇ ਧਰਮ ਅਤੇ ਰਾਜ ਨੂੰ ਇਕੱਠਿਆਂ ਕੀਤਾ, ਇਕੱਠਿਆਂ। ਅਤੇ ਧਰਮ ਨੂੰ ਉੱਤੇ ਰੱਖਿਆ ਹੈ। ਦੋ ਕਿ ਤੁਸੀਂ ਕੇਸਰੀ ਨਿਸ਼ਾਨ ਵੇਖਦੇ ਹੋ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ, ਮੀਰੀ ਅਤੇ ਪੀਰੀ ਦਾ
ਥੋੜ੍ਹਾ ਉੱਚਾ ਆ, ਮੀਰੀ ਦਾ ਥੋੜ੍ਹਾ ਥੱਲੇ।
ਭਗਤੀ ਨੂੰ ਧਰਮ ਨੂੰ ਉੱਤੇ ਰੱਖਿਆ, ਵੇਖਿਓ ਨਿਸ਼ਾਨ ਸਾਹਿਬ ਬਰਾਬਰ ਨਹੀਂ ਦੋਵੇਂ, ਇੱਕ ਥੋੜ੍ਹਾ ਅਕਾਲ ਤਖਤ ਸਾਹਿਬ ਜਿਨ੍ਹਾਂ ਨੂੰ ਪਤਾ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਗੌਰ ਕਰਿਓ, ਦੋਵੇਂ ਨਿਸ਼ਾਨ ਸਾਹਿਬ ਬਰਾਬਰ ਨਹੀਂ, ਇੱਕ ਥੋੜ੍ਹਾ ਜਿਹਾ ਥੱਲੇ ਹੈ। ਇਸ ਕਰਕੇ ਉਹ ਮੀਰੀ ਅਤੇ ਪੀਰੀ, ਪੀਰੀ ਭਗਤੀ ਪਹਿਲਾਂ ਹੈ, ਧਰਮ ਪਹਿਲਾਂ ਸਿਰ 'ਤੇ ਰੱਖਿਆ ਕੁੰਡਾ ਧਰਮ ਦਾ, ਮੀਰੀ ਫਿਰ ਕਹੀ ਹੈ, ਰਾਜ ਫਿਰ ਕਹਿਆ। ਕਿਉਂਕਿ ਤਖਤ ਬਹਿ ਤਖਤੇ ਕੀ ਲਾਇਕ, ਗੁਰਬਾਣੀ ਦਾ ਸ੍ਰੀ ਮੁਖ ਵਾਕ ਬਚਨ ਆ। ਤਖਤ ਉੱਤੇ ਉਹ ਬਹਿ ਸਕਦਾ ਜਿਹੜਾ ਲਾਇਕ ਹੋਵੇ, ਅਤੇ ਲਾਇਕ ਕਦੋਂ ਬਣਦਾ, ਅਨੁਸਾਰ ਲਾਇਕ ਇਨਸਾਨ ਨੂੰ ਗੁਰੂ ਬਣਾਉਂਦਾ ਹੈ, ਧਰਮ ਬਣਾਉਂਦਾ ਹੈ। ਜਦੋਂ ਕੁਠਾਲੀ ਵਿੱਚ ਸੋਨਾ ਪੈਂਦਾ ਹੈ ਨਾ, ਉਹ ਢਲ ਕੇ ਫਿਰ ਸ਼ੁੱਧ ਹੋ ਜਾਂਦਾ ਸ਼ੁੱਧ, ਅਤੇ ਕੁਠਾਲੀ ਗੁਰੂ ਵਰਗੀ, ਗੁਰੂ ਦੇ ਸ਼ਬਦ ਰੂਪੀ। ਜਤ ਪਾਹਾਰਾ ਧੀਰਜ ਸੁਨਿਆਰ, ਇਹਦੇ ਅਰਥ ਪੜ੍ਹਿਓ, ਜਤ ਪਾਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਉ ਖੱਲਾ ਅਗਣ ਤਪਤਾਓ ਭਾਂਡਾ ਭਾਉ, ਅੰਮ੍ਰਿਤ ਤਿਦ ਢਾਲ, ਘੜੀ ਆ ਸ਼ਬਦ ਸੱਚੀ ਟਕਸਾਲ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ, ਜਿਵੇਂ ਯੋਗੀਆਂ ਨੇ ਵੀ ਉਦਾਹਰਣ ਦਿੱਤੀ, ਮੁੰਡਾ ਸੰਤੋਖ ਸਰਮਪਦ ਝੋਲੀ, ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਮਹਾਰਾਜ ਸਾਹਿਬ ਜੀ ਨੇ ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਉਹ ਥਾਲ ਵਿੱਚੋਂ ਕਿਹੜਾ ਭੋਜਨ ਖਾਣਾ ਹੈ, ਅਤੇ ਜਤ ਪਹਾਰਾ ਧੀਰਜ ਸੁਨਿਆਰ। ਇਸ ਤਰ੍ਹਾਂ ਮਹਾਰਾਜ ਜੀ ਆਖਦੇ, ਗੁਰੂ ਸਾਹਿਬ ਜੀ ਤੋਂ ਕੁਠਾਲੀ, ਸ਼ਬਦ ਰੂਪੀ ਕੁਠਾਲੀ, ਭਗਤੀ ਰੂਪੀ, ਗੁਰੂ ਦੀ ਆਗਿਆ ਵਿੱਚ ਚੱਲ ਕੇ ਜਿਸ ਤਰ੍ਹਾਂ ਸ਼ੁੱਧ ਸਰੂਪ ਹੋ ਗਏ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਗੁਰੂ ਦੀ ਕੁਠਾਲੀ, ਸ਼ਬਦ ਰੂਪੀ ਕੁਠਾਲੀ 'ਚ ਪੈ ਪੈ ਗੁਰਬਾਣੀ ਦਾ ਅਭਿਆਸ ਕਰਕੇ, ਜਿਵੇਂ ਕੱਚਾ ਪਾਰਾ ਇਹਨਾਂ ਨੂੰ ਰਗੜ ਰਗੜ ਕੇ ਸ਼ੁੱਧ ਪਾਰਾ ਬਣਾ ਦਿੰਦੇ, ਸ਼ੁੱਧ ਕੱਚਾ ਜਿਹੜਾ ਹੈ ਉਹ ਨੁਕਸਾਨ ਕਰਦਾ ਹੈ, ਸ਼ੁੱਧ ਪਾਰਾ ਫਿਰ ਦਵਾਈਆਂ ਯੂਜ ਕਰਦੇ ਆ, ਵੈਦ ਵਰਤਦੇ ਆ, ਸ਼ੁੱਧ ਹੋ ਗਿਆ ਮਨ, ਫਿਰ ਉਸ ਸ਼ੁੱਧ ਹੋਏ ਸਰੂਪ ਨੂੰ, ਸ਼ੁੱਧ ਹੋਏ ਸੰਤ ਬਾਬਾ ਜਰਨੈਲ ਸਿੰਘ ਨੂੰ ਬਥੇਰੇ ਲਾਲਚ ਉਹਨਾਂ ਨੇ ਦਿੱਤੇ, ਬਥੇਰੇ ਲਾਲਚ ਦਿੱਤੇ, ਕਈ ਤਰ੍ਹਾਂ ਦੇ ਲਾਲਚ ਦਿੱਤੇ ਵੀ ਇਹ ਸਾਡੀ ਗੱਲ ਮੰਨ ਜਾਏ, ਪਰ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਡੋਲੇ ਕਦੀ ਨਹੀਂ। ਜਿਹੜੇ ਕਹਿੰਦੇ ਆ ਉਹ ਪੰਜਾਬ ਬੈਠੇ ਡੱਡੀਆਂ ਵਾਲੇ ਵਰਗੇ, ਜਾਂ ਹੋਰ ਕਹਿੰਦੇ ਜੀ ਉਹ ਬਾਹਰ ਜਾਓ ਉੱਥੇ ਤਾਂ ਬੜੀ ਔਨੈਸਟੀ ਆ ਜੀ, ਉਹ ਤਾਂ ਬੜੇ ਰੂਲ ਫੋਲੋ ਕਰਦੇ ਆ, ਅਤੇ ਤੁਸੀਂ ਸਿੱਖ ਇੱਦਾਂ ਕਰਦੇ ਆ, ਤੁਸੀਂ ਆਹ ਕਰਦੇ ਆ। ਉਹ ਅਸਲ 'ਚ ਉਹ ਕਾਮਰੇਡੀ ਲਾਇਨਵਾਲ ਦੀ ਮਾਰਕਸਵਾਦੀ ਵਿਚਾਰਧਾਰਾ ਬੋਲ ਰਹੀ ਹੁੰਦੀ ਉੱਥੇ, ਇਹ ਉਹ ਤਾਂ ਬਹੁਤ ਔਨੈਸਟ ਆ, ਉਹ ਤਾਂ ਬਹੁਤ ਰੂਲ ਫੋਲੋ ਕਰਦੇ ਆ, ਸਿੱਖੀ ਨੂੰ ਉੱਥੇ ਨੀਵਾਂ ਵਿਖਾਉਣਾ, ਅਤੇ ਇਹ ਸੈਂਸ ਵਾਲੀ ਗੱਲ ਨੂੰ, ਮਾਰਕਸ ਲੈਣ ਵਾਲ ਦੀ ਗੱਲ ਨੂੰ, ਇਹਨਾਂ ਦੀ ਇੱਧਰ ਦੀ ਇੱਧਰ ਆ ਕੇ ਕਹਿੰਦਾ ਉੱਥੇ ਐਕਸੀਡੈਂਟ ਨਹੀਂ ਹੁੰਦੇ, ਇਹਦੇ ਆਖੇ ਵੇਖੋ ਇੱਥੇ ਐਕਸੀਡੈਂਟ ਨਹੀਂ, ਤਾਂ ਅੱਖੀ ਵੇਖੇ, ਅਤੇ ਭਾਈ ਜਸਵਿੰਦਰ ਸਿੰਘ ਹੋਣਾ ਉੱਥੋਂ ਅਮਰੀਕਾ ਤੋਂ ਡਾਟਾ ਕੱਢ ਕੇ ਵਿਖਾਇਆ ਵੀ ਵੇਖ ਕਿੰਨੇ ਐਕਸੀਡੈਂਟ ਹੁੰਦੇ, ਬਾਹਰ ਐਕਸੀਡੈਂਟ ਨਹੀਂ ਹੁੰਦੇ, ਐਵੇਂ ਉੱਧਰ ਬੈਠੇ ਲੋਕਾਂ ਨੂੰ ਬੁੱਧੂ ਬਣਾਈ ਜਾਣਾ। ਅਸਲ ਵਿੱਚ ਉਹ ਸਿੱਖੀ ਨੂੰ ਨੀਵਾਂ ਵਿਖਾਉਣਾ, ਅੰਮ੍ਰਿਤ ਛਕਣ ਦੀ ਮਰਿਆਦਾ ਨੂੰ ਖੰਡਣਾ, ਇਹ ਜਿਹੜੀ ਔਨੈਸਟੀ ਆ ਨਾ, ਲਾਲ ਬੱਤੀ 'ਤੇ ਖਲੋ ਜਾਣਾ, ਹੋਰ ਕਿਹੜੀ ਔਨੈਸਟੀ, ਇੱਥੇ ਲਾਲ ਬੱਤੀ ਦੇ ਰੂਲ ਫੋਲੋ ਕਰਦੇ, ਉਹ ਵੀ ਕਾਨੂੰਨ ਦਾ ਡਰ ਆ ਅਤੇ ਤਾਂ ਕਰਦੇ ਆ, ਜੇ ਕਾਨੂੰਨ ਦੀਆਂ ਧਾਰਾਵਾਂ ਹਟ ਜਾਣ ਤਾਂ ਪਤਾ ਨਹੀਂ ਕੀ ਕੁਝ ਵਾਪਰ ਜੇ ਇੱਥੇ। ਅਸਲ ਵਿੱਚ ਇੱਕ ਔਨੈਸਟੀ ਕੱਚੀ ਆ, ਜਿਹੜੀ ਔਨੈਸਟੀ ਤੁਸੀਂ ਗੱਲ ਕਰ ਰਹੇ ਹੋ ਨਾ, ਕਿ ਉੱਥੇ ਬਹਿ ਕੇ ਸਿੱਖੀ ਨੂੰ ਭੰਡੀ ਜਾਣਾ, ਅੰਮ੍ਰਿਤ ਦੇ ਸੰਝਾਰ ਨੂੰ ਸਿੱਖੀ ਨੂੰ, ਅਤੇ ਕਈ ਜਣਾ ਆਖੋ ਜੀ ਗੋਰੇ ਤਾਂ ਬੜੇ ਔਨੈਸਟ ਹੁੰਦੇ ਆ, ਬੜੇ ਉੱਦਾਂ ਰੂਲ ਫੋਲੋ ਕਰਦੇ ਆ ਜੀ, ਅਤੇ ਅਸਲ ਵਿੱਚ ਉਹ ਕੱਚੀ ਆ ਔਨੈਸਟੀ, ਜੇ ਉਹ ਕਾਨੂੰਨ ਦੇ ਡਰ ਤੋਂ ਕਰ ਰਹੇ, ਡਰ ਰਹੇ ਆ ਕਾਨੂੰਨ ਤੋਂ ਡਰੇ, ਅਤੇ ਜੇ ਕਾਨੂੰਨ ਦੀਆਂ ਧਾਰਾਂ ਉਹ ਹਟ ਜਾਣ, ਇੱਦਾਂ ਦੇ ਰੂਲ ਨਾ ਉਹਨਾਂ ਸਖਤ ਬਣਾਏ ਹੋਣ, ਤਾਂ ਕਿਹੜਾ ਇੱਥੇ ਲਾਲ ਬੱਤੀ ਦੇ ਖਲੂਗਾ। ਅਤੇ ਉਹ ਕੱਚੀ ਔਨੈਸਟੀ ਪਤਾ ਨਹੀਂ ਡੋਲ ਕਿਹੜੇ ਵੇਲੇ ਜਾਵੇ, ਵੀ ਨਹੀਂ ਰਿਸ਼ਵਤ ਲੈਣੀ, ਨਹੀਂ ਬੇਈਮਾਨੀ ਕਰਨੀ, 10,000 ਪਾਉਣ 'ਤੇ ਨਹੀਂ ਮੈਂ ਮੰਨਿਆ ਮੇਰੀ ਔਨੈਸਟੀ ਸੀ, ਅਤੇ 50,000 ਪਾਉਣ 'ਤੇ ਮੇਰੀ ਔਨੈਸਟੀ ਡਿੱਗ ਪਈ, ਉਹ ਮੈਂ ਲੈ ਲੈਣਾ, ਵੀ ਥੋੜ੍ਹਿਆਂ ਨੇ ਮੈਨੂੰ ਕੋਈ 5 ਪਾਉਣ ਦੇਵੇ, ਵੀ ਨਹੀਂ ਮੈਂ ਔਨੈਸਟ ਬਣਾ, ਮੈਂ ਕੀ ਕਰਨੇ, ਮੈਂ ਔਨੈਸਟ ਹਾਂ। ਅਤੇ ਜੇ ਉਹੀ ਕੋਈ 30,000-20,000 ਪਾਉਣ ਦੇ ਦੇ, ਤਾਂ ਉੱਥੇ ਭਾਵੇਂ ਡੋਲ ਜੇ ਮਨ, ਵੀ ਲੈ ਲਓ ਇੰਨਾ ਕੁ, ਉਹ ਫਿਰ ਔਨੈਸਟੀ ਕੱਚੀ ਆ, ਔਨੈਸਟੀ ਕਾਹਦੀ ਆ, ਉਹ ਇਮਾਨਦਾਰੀ ਕਾਹਦੀ। ਪਰ ਜਿਹੜਾ ਧਰਮ ਔਨੈਸਟੀ ਸਿਖਾਉਂਦਾ ਆ, ਜੋ ਧਰਮ ਇਮਾਨਦਾਰੀ ਸਿਖਾਉਂਦਾ ਆ, ਉਹ ਪੱਕੀ ਆ, ਉਹ ਨਹੀਂ ਕਦੀ ਡੋਲਦੀ ਫਿਰ।
उस रूप ਤੁਸੀਂ संत बाबा जरनैल सिंह ਦੀ ਮਹਾਂਪੁਰਖਾਂ ਦੇ ਵਿੱਚ ਵੇਖਿਆ ਆ। ਉਹ ਕਿਸੇ ਮਾਰਗਸਵਾਦ ਲੈਣਵਾਦ ਨੂੰ ਪੜ੍ਹ ਕੇ ਨਹੀਂ ਬਣੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਪੜ੍ਹ ਕੇ ਸੰਤ ਸਿਪਾਹੀ ਬਣੇ ਆ। ਉਹ ਆ ਸਲਾਉਣ ਨਿਸ਼ਟੀ ਇਮਾਨਦਾਰੀ। ਇਸ ਕਰਕੇ ਇਹ ਜਿਹੜੀ ਮਾਰਗਸਵਾਦ ਇਹਨਾਂ ਦੀ ਗੱਲ ਕਰਨ ਲੱਗ ਪਏ ਸਾਂ ਵੀ ਇਹਨਾਂ ਨੇ ਕੁਐਸਚਨ ਉਠਾਏ ਘੱਲੂਘਾਰੇ ਉੱਤੇ ਵੀ, ਸਿਧਾਂਤ ਉੱਤੇ ਵੀ, ਮਹਾਂਪੁਰਖਾਂ ਉੱਤੇ ਵੀ, ਤਾਂ ਫਿਰ ਇਹਨਾਂ ਨੂੰ ਆਪਾਂ ਇਹ ਵਿਚਾਰ ਕਰ ਰਹੇ ਸੀ ਵੀ ਇਹਨਾਂ ਨੂੰ ਇਸ ਗੱਲ 'ਚੋਂ ਇਸ ਗੱਲ ਦਾ ਜਵਾਬ ਮਿਲ ਜਾਣਾ ਮਿਲ ਜਾਂਦਾ ਆ ਵੀ ਜੋ ਉੱਥੇ ਘੱਲੂਘਾਰਾ ਵਾਪਰਿਆ ਆ, ਕਹਿੰਦੇ ਤੁਸੀਂ ਇਹ ਨੁਕਸਾਨ ਹੋਇਆ ਜੀ, ਇਹ ਨੁਕਸਾਨ ਕਰਾ ਦਿੱਤਾ ਜੀ ਭਿੰਡਰਾਂ ਵਾਲੇ ਨੇ। ਅਤੇ ਅਸਲ ਵਿੱਚ ਇਹਨਾਂ ਦਾ ਅਸਲ ਵਿੱਚ ਕੁਝ ਕਲਮਾਂ ਖਰੀਦੀਆਂ ਹੁੰਦੀਆਂ ਜਿਹੜੀਆਂ ਮੰਥ 'ਚ ਦੁਬਧਾ ਪਾਉਣ ਲਈ ਛੱਡੀਆਂ ਹੁੰਦੀਆਂ, ਉਹਨਾਂ ਨੂੰ ਪਿੱਛੋਂ ਸਪੋਰਟਾਂ ਹੁੰਦੀਆਂ, ਕੁਝ ਇੱਦਾਂ ਦੇ ਹੁੰਦੇ ਆ ਪੱਕੇ ਖਰੀਦੇ ਲਾਏ ਹੁੰਦੇ ਆ, ਕੁਝ ਇੱਦਾਂ ਦੇ ਹੁੰਦੇ ਆ ਜਿਹੜੇ ਕੇਵਲ ਹਉਮੇ 'ਚ ਬੋਲ ਰਹੇ ਹੁੰਦੇ ਕਿ ਧੜੇ ਦੀ ਗੱਲ ਕਰੀ ਜਾਣੀ ਭਾਵੇਂ ਸਹੀ ਆ ਗਲਤ ਆ, ਆਪਣੇ ਧੜੇ ਨੂੰ ਉੱਪਰ ਵੱਡਾ ਕਰੀ ਜਾਣਾ ਵੀ ਨਹੀਂ ਨਹੀਂ ਮੈਂ ਸਹੀ ਹਾਂ, ਆਪਣੀ ਹਉਮੇ ਦਾ ਹੀ ਪ੍ਰਗਟਾਵਾ ਕਰੀ ਜਾਣਾ। ਉੱਥੇ ਭਾਵੇਂ ਵੇਖਣਾ ਨਹੀਂ ਪੰਛ ਦੁਬਧਾ ਪੈ ਰਹੀ, ਨੁਕਸਾਨ ਹੋ ਰਿਹਾ ਸਿਧਾਂਤ ਦਾ, ਨਹੀਂ ਉੱਥੇ ਹਉਮੇ ਦਾ ਬੋਲਬਾਲਾ, ਕੁਝ ਖਰੀਦੀਆਂ ਕਲਮਾਂ ਨੂੰ ਤਾਂ ਕੰਮ ਉਹਨਾਂ ਤਾਂ ਕਰਨਾ ਹੀ ਕਰਨਾ ਹੈ ਨਾ। ਇਸ ਕਰਕੇ ਉਹਨਾਂ ਨੇ ਇਹ ਸਵਾਲ ਕਈ ਕੀਤੇ ਘੱਲੂਘਾਰੇ 'ਤੇ, ਮਹਾਂਪੁਰਖਾਂ 'ਤੇ ਕੀਤੇ ਆ, ਅਤੇ ਉਹਨਾਂ ਦੀ ਇਸ ਗੱਲ ਦਾ ਇਸ ਗੱਲ ਤੋਂ ਜਵਾਬ ਮਿਲਦਾ ਆ ਵੀ ਜਿਹੜੇ ਕਹਿੰਦੇ ਸੀ ਨੁਕਸਾਨ ਕਰਾ ਦਿੱਤਾ। ਪਹਿਲੀ ਗੱਲ ਤਾਂ ਅਸੀਂ ਪੁਰਾਤਨ ਇਤਿਹਾਸ 'ਚ ਜਾਈਏ ਖਾਲਸਾ ਪੰਥ ਦੇ ਨਾ ਸਭ ਤੋਂ ਵੱਡੇ ਤਾਂ ਗੁਰੂ ਆ ਨਾ, ਗੁਰੂ ਸਾਹਿਬ ਦੀ ਉਦਾਹਰਣ ਆਪਾਂ ਲੈ ਲੈਂਦੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿੰਨੀਆਂ ਜੰਗਾਂ ਲੜੀਆਂ, ਅਤੇ ਮੂਰਖ ਲਾਣਾ ਇਹ ਗੱਲ ਕਹਿ ਦੇਵੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨੁਕਸਾਨ ਕਰਾਇਆ ਸੀ ਪੁੱਤ ਮਰਾਦ ਅਤੇ ਮਾਵਾਂ ਦੇ। ਕਈ ਐਸੇ ਤੁਸੀਂ ਕਹਿੰਦੇ ਸੁਣੇ ਹੋਣਗੇ ਭਿੰਡਰਾਂ ਵਾਲੇ ਨੇ ਮਾਵਾਂ ਦੇ ਪੁੱਤ ਮਰਾਦ 'ਤੇ ਹੀ ਉਹਨੇ ਨੁਕਸਾਨ ਕਰਾ ਤਾ, ਇੱਦਾਂ ਦੇ ਫਿਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਸਲ ਵਿੱਚ ਉਦੋਂ ਵੀ ਮਹਾਰਾਜ ਸਾਹਿਬ ਟੀਕਾ ਟੱਪਣੀ ਕਰਦੇ ਸੀ। ਚੌਧਰੀਆਂ ਨੇ ਆਖਿਆ ਮਹਾਰਾਜ ਜੀ ਨੇ, ਮਹਾਰਾਜ ਤੁਹਾਡੀ ਸੁਲਾ ਸਫਾਈ ਕਰਾ ਦਿੰਦੇ ਮੁਗਲਾਂ ਦੇ ਨਾਲ, ਤੁਹਾਡੇ ਕੋਲ ਤਾਜ ਨਹੀਂ ਰਿਹਾ, ਤੁਹਾਡੇ ਕੋਲ ਬਾਜ ਨਹੀਂ ਰਿਹਾ, ਤੁਹਾਡੇ ਕੋਲ ਘੋੜਾ ਨਹੀਂ ਰਿਹਾ, ਪੈਰਾਂ 'ਚ ਤੁਹਾਡੇ ਕੋਲ ਜੁੱਤੀ ਨਹੀਂ ਰਹੀ, ਤੁਸੀਂ ਕੀ ਖੱਟਿਆ? ਅਸਲ ਵਿੱਚ ਮਹਾਰਾਜ ਜੀ ਤੁਹਾਡੀ ਸੁਲਾਹ ਕਰਾ ਦਿੰਦੇ ਚੌਧਰੀ। ਮਹਾਰਾਜ ਲਲਕਾਰ ਕੇ ਉਹਨਾਂ ਨੇ ਬੀਰਸ ਵਿੱਚ ਆਖਿਆ ਸੀ, ਉਹ ਚੌਧਰੀ ਉਹ ਤੁਹਾਨੂੰ ਕੀ ਪਤਾ ਆ, ਤੁਸੀਂ ਕੱਖ ਨਹੀਂ ਸਮਝਦੇ, ਕੁਝ ਨਹੀਂ ਜਾਣਦੇ, ਤੁਸੀਂ ਤੁਹਾਡੇ ਮਨ ਵਿੱਚ ਪ੍ਰੇਮ ਨਹੀਂ, ਸ਼ਰਧਾ ਨਹੀਂ, ਵਿਰਾਗ ਨਹੀਂ, ਤੁਸੀਂ ਨਾਸਤਿਕਪਣਾ ਬੋਲ ਰਹੇ ਹੋ, ਅਸ਼ਰਧਾ ਦੀਆਂ ਗੱਲਾਂ ਕਰ ਰਹੇ ਹੋ। ਪ੍ਰਾਪਤੀ ਜੋ ਖਾਲਸਾ ਪੰਥ ਨੇ ਕੀਤੀ ਆ ਹੁਣ ਤੱਕ ਸਤਿਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਅਤੇ ਜੋ ਕਰੇਗਾ ਉਹਨੂੰ ਦੁਨੀਆ ਨੇ ਵੇਖਿਆ ਅਤੇ ਦੁਨੀਆ ਵੇਖੇਗੀ। ਇਸ ਕਰਕੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇੱਥੇ ਜਗਤ ਵਿੱਚ ਨਾ ਆਉਂਦੇ ਤਾਂ ਇਹ ਸੰਸਾਰ ਦਾ ਹੁਣ ਤੱਕ ਸੈਨ ਪਾਸਾ ਪਲਟ ਗਿਆ ਹੁੰਦਾ, ਅਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਪੰਥ ਨਾ ਸਾਜਦੇ ਤਾਂ ਉਹ ਭਾਰਤ ਵਰਸ਼ ਦੀ ਧਰਤੀ ਕਦੀ ਆਜ਼ਾਦ ਨਾ ਹੁੰਦੀ। ਉੱਥੇ ਨਾ ਕੋਈ ਮੰਦਰ ਹੁੰਦਾ, ਨਾ ਗੁਰਦੁਆਰਾ ਹੁੰਦਾ, ਉੱਥੇ ਅੱਤਿਆਚਾਰ, ਜ਼ੁਲਮ ਅਤੇ ਅੱਲਾਹੁ ਅਕਬਰ ਦੇ ਨਾਰੇ ਹੁੰਦੇ। ਲੰਮੀ ਗਾਥਾ ਆ ਵੀ, ਇਹ ਤਾਂ ਗੱਲ ਇੱਕ ਮੂਰਖ ਬੰਦਾ ਹੀ ਕਹਿ ਸਕਦਾ ਆ, ਗੁਰਮੁਖ ਭਗਤੀ ਵਾਲਾ ਸਿਆਣਾ ਤਾਂ ਕਦੀ ਸੋਚ ਨਹੀਂ ਸਕਦਾ ਵੀ ਮਹਾਰਾਜ ਨੇ ਕੀ ਪ੍ਰਾਪਤੀ ਕੀਤੀ ਸੀ। ਪ੍ਰਾਪਤੀ ਲਿਖਣ ਲੱਗ ਜਾਈਏ ਤਾਂ ਕਲਮ ਮੁੱਕ ਦੀ ਸਿਆਹੀ ਮੁੱਕ ਜਾਏ, ਜਿਵੇਂ ਮਹਾਰਾਜ ਜੀ ਗੁਰਬਾਣੀ 'ਚ ਲਿਖਦੇ ਆ, ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਦਰਾਏ, ਵਸਦਾ ਕਾਗਜ਼ ਜਾਓ ਕਰੋ ਹਰ ਜਸ ਲਿਖਣ ਨਾ ਜਾਏ। ਮਹਾਰਾਜ ਜੀ ਕਹਿੰਦੇ ਉਸ ਕਰਤੇ ਦੀ ਗਤਮਿਤ ਵਾਹਿਗੁਰੂ ਦੀ ਮਹਿਮਾ, ਫਿਰ ਵਾਹਿਗੁਰੂ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੈ। ਜਿਵੇਂ ਮਹਾਰਾਜ ਜੀ ਗੁਰਬਾਣੀ ਵਿੱਚ ਕਥਨ ਕਰਦੇ ਆ ਸਤਿਗੁਰੂ ਸਾਹਿਬ ਜੀ ਮਹਾਰਾਜ ਵੀ ਇਹ ਗੁਰੂ ਗੁਰੂ ਕਰ ਕਾ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੈ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਅਤੇ ਪਰਮੇਸ਼ਰ ਏਕ ਆ, ਕੋਈ ਭੇਦ ਨਹੀਂ ਹੈ। ਇਸ ਕਰਕੇ ਗੁਰੂ ਦੀ ਮਹਿਮਾ ਅਤੇ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ, ਉਹਦੀ ਗਤ ਮਹਿਮਾ ਕਰਤਾ ਆਪ ਹੀ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ ਹੈ। ਗੁਰੂ ਅਤੇ ਪਾਰ ਬ੍ਰਹਮ, ਪਾਰ ਬ੍ਰਹਮ ਗੁਰ ਨਾ ਹੀ ਭੇਦ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾ ਹੀ ਭੇਦ, ਭੇਦ ਨਹੀਂ ਆ ਪਾਰ ਬ੍ਰਹਮ ਅਤੇ ਗੁਰੂ ਵਿੱਚ ਕੋਈ। ਇਸ ਕਰਕੇ महाराज जी की महिमा फिर तो गुरु करदे दी महिमा नूं कौन जाण सकदा है, कौन लिख सकदा है। सात समुंदर है मस करो, महाराज कहिंदे सत्तां समुंदरां की कोई स्याही बना लवे। समुंदर एक दी स्याही, तुसीं हिसाब लाओगे किन्नी स्याही, एक समुंदर विच किन्ना पानी है। तो सात समुंदरां की कोई स्याही बना लवे तो धरती उत्ते किन्ने फॉरेस्ट आ जंगल आ, इन्हां सारियां बनस्पतियां दियां कोई कलमां घड़ के बना लए तो धरती किड्डी वड्डी आ, ये सारी धरती नूं कोई कागज़ बना ले, कागज़ बना ले, पेज बना ले कागज़, तो फिर वो लिखन लग पवे गुरु का जस, महाराज का जस। तो महाराज कहिंदे तां वी नहीं लिखिया जा सकता, तां वी नहीं लिखिया जा सकता। सार समुंद है मस करो, कर्म करो बनराए, बसदा कागज जाओ करो हर जस, लिखण ना जाए तां वी लिखिया नहीं जा सकता। श्री गुरु गोबिंद सिंह साहब दीआं प्राप्तियां, गुरु दीआं प्राप्तियां नूं कौन कथन कर सकता। इस करके इदां दे मूर्ख कहण वाले गुरु साहब दे वी इस तरह मूर्खपुणा विखाउंदे सी। ते जां कोई हुण कह दे गुरु गोबिंद सिंह साहब ने वी फरमावां दे पुत्त मराते सी जंगां च, असल विच ਉਹ ਇਸੇ ਤਰ੍ਹਾਂ ਹੀ ਸੰਤ ਬਾਬਾ ਜਰਨੈਲ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਥਾਰਾ ਸਿੰਘ, ਭਾਈ ਅਮਰੀਕ ਸਿੰਘ ਔਰ ਭਾਈ ਮਹਿੰਗਾ ਸਿੰਘ, ਭਾਈ ਰਾਮ ਸਿੰਘ, ਬੜੇ ਸੂਰਬੀਰ ਯੋਧਿਆਂ ਨੇ ਉਹ ਜੰਗ ਲੜੀ ਹੈ ਚਮਕੌਰ ਦਾ, ਉਹੀ ਘੱਲੂਘਾਰਾ ਚਮਕੌਰ ਦਾ ਉਹੀ ਇਤਿਹਾਸ ਫਿਰ ਦੁਹਰਾਇਆ ਆ। ਇਹ ਇਤਿਹਾਸ ਆਪਣਿਆਂ ਨੂੰ ਦੁਹਰਾਉਂਦਾ ਉਹ ਦੁਹਰਾਇਆ ਆ। ਇੰਨ ਬਿੰਨ ਉਵੇਂ ਸਾਨੂੰ ਸੋਚਣਾ ਮੰਨਣਾ ਪਊ ਜੇ ਕੋਈ ਪ੍ਰਾਪਤੀ ਕਰਨੀ। ਅਤੇ ਜੇ ਫਰਕ ਕਰਕੇ ਵਹਿੰਦੇ ਰਹੇ ਵੀ ਹਾਂ ਇੱਥੇ ਇੱਦਾਂ ਹੋ ਜਾਂਦਾ, ਪਿੰਡਾਂ ਵਾਲੇ ਮਹਾਂਪੁਰਖ ਇੱਦਾਂ ਕਰ ਲੈਂਦੇ ਜਾਂ ਇੱਦਾਂ ਕਰ ਲੈਂਦੇ, ਪਰ ਇਸ ਉਹਦੇ ਵਿੱਚੋਂ ਜੋ ਅਸੀਂ ਪ੍ਰਾਪਤ ਕਰਨਾ ਸੀ ਨਾ, ਜੋ ਯੋਧਿਆਂ ਦਾ ਡੁੱਲਾ ਖੂਨ ਸੀ ਉਹਦੇ ਵਿੱਚੋਂ ਜੋ ਪ੍ਰਗਟ ਹੋਣਾ ਸੀਗਾ, ਸਾਡਾ ਹਲੀਮੀ ਰਾਜ, ਸਾਡਾ ਸਿੱਖ ਰਾਜ, ਜਿਹਨੂੰ ਰੋਜ਼ ਅਰਦਾਸ ਪੜ੍ਹਦੇ ਹੋ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਅਤੇ ਉਹਦਾ ਹੀ ਨਾਂ ਖਾਲਿਸਤਾਨ ਆ। ਫਰਕ ਨਹੀਂ ਆ ਜਿਹਨੂੰ ਗੁਰਬਾਣੀ 'ਚ ਰਾਜ ਜੋ ਕਿਹਾ, ਹਲੀਮੀ ਰਾਜ ਕਿਹਾ ਆ, ਰੋਜ਼ ਅਰਦਾਸ ਪੜ੍ਹਦੇ ਹੋ ਉਹੀ ਹੈ ਖਾਲਿਸਤਾਨ। ਉਹ ਫਿਰ ਨਹੀਂ ਸਾਨੂੰ ਪ੍ਰਾਪਤ ਹੋਣਾ ਸਾਡਾ ਏਮ, ਸਾਡਾ ਲਕਸ਼ ਆ। ਸਾਨੂੰ ਉਹੀ ਪੁਰਾਤਨ ਸ਼ਹੀਦਾਂ ਦੇ ਬਰਾਬਰ ਹੀ ਵਰਤਮਾਨ ਸ਼ਹੀਦਾਂ ਨੂੰ ਵੇਖਣਾ ਪੈਣਾ, ਜੋ ਸਰਾਕਾ ਜੋ ਵਾਹਿਗੁਰੂ ਘੱਲੂਘਾਰ ਆ ਉੱਥੇ ਚਮਕੌਰ ਦੀ ਗੜੀ 'ਚ ਵਾਪਰਿਆ, ਉਹੀ ਉਸੇ ਤਰ੍ਹਾਂ ਹੀ ਸੂਰਬੀਰ ਯੋਧਿਆਂ ਨੇ ਉਹ ਗੜੀ ਦਾ ਇਤਿਹਾਸ ਦੁਹਰਾਇਆ ਆ। ਮੁੱਠੀ ਭਰ ਸਿੰਘਾਂ ਨੇ 6 ਲੱਖ ਫੌਜ ਚੜ੍ਹ ਕੇ ਲਿਆਇਆ ਹਿੰਦੁਸਤਾਨ, 6 ਲੱਖ, ਔਰੰਗਜ਼ੇਬ 10 ਲੱਖ ਲਿਆਇਆ ਸੀ, ਇਹ 6 ਲੱਖ ਚੜ੍ਹ ਕੇ ਲਿਆਏ। ਅਤੇ ਅਸਲ ਵਿੱਚ ਇਹਨਾਂ ਦੀ 6 ਲੱਖ ਇਸ ਗੱਲ ਦਾ ਸਬੂਤ ਸੀ ਕਿ ਮੁੱਠੀ ਭਰ ਸਿੰਘਾਂ ਨੂੰ ਫੜਨ ਵਾਸਤੇ ਟੈਂਕਾਂ, ਤੋਪਾਂ, ਜਹਾਜ਼ਾਂ ਅਤੇ ਇਤਿਆਦਿਕ 6 ਲੱਖ ਫੌਜ ਗਿਣਤੀ ਉਹਨਾਂ ਦਾ ਡਰ ਦੱਸ ਰਿਹਾ ਸੀ, ਡਰ ਵੀ ਮੁੱਠੀ ਭਰ ਸਿੰਘਾਂ ਨੂੰ ਫੜਨ ਵਾਸਤੇ ਐਡੀ ਤਕੜੀ ਫੌਜ। ਪੂਰੇ ਪੰਜਾਬ ਨੂੰ ਕਰਫਿਊ ਲਾ ਦਿੱਤਾ ਗਿਆ, ਘੇਰ ਲਿਆ ਗਿਆ, ਬੰਦ ਕਰ ਦਿੱਤਾ ਗਿਆ, ਸੀਲ ਕਰ ਦਿੱਤਾ ਗਿਆ। ਵੀ ਅਸਲ ਵਿੱਚ ਜਿਹੜੀ ਆਪਾਂ ਵਿਚਾਰ ਕਰ ਰਹੇ ਸਨ ਵੀ ਕਈਆਂ ਨੇ ਤਾਂ ਕਿੰਤੂ ਪਰੰਤੂ ਕੀਤਾ, ਜੇ ਕਰੋਗੇ ਤਾਂ ਫਿਰ ਉਹ ਅਸਲ ਵਿੱਚ ਸਾਨੂੰ ਆਪਣੇ ਲਕਸ਼ ਤੋਂ, ਏਮ ਤੋਂ, ਗੋਲ ਤੋਂ ਭਟਕਾਉਣ ਦੀਆਂ ਗੱਲਾਂ ਹੀ ਆਏ ਕੇਵਲ। ਉਸੇ ਤਰ੍ਹਾਂ ਉਹੀ ਸਾਕਾ ਚਮਕੌਰ ਦਾ ਸਮਝਣਾ, ਉਸੇ ਤਰ੍ਹਾਂ ਸ਼ਹੀਦ ਉਹ ਸਮਝਣੇ ਆ, ਪੁਰਾਤਨ ਸ਼ਹੀਦਾਂ ਵਰਗੇ ਵਰਤਮਾਨ ਸ਼ਹੀਦ ਜਿਹੜੇ ਐਡੀ ਵੱਡੀ ਫੌਜ ਦੇ ਨਾਲ ਜੂਝੇ ਆ ਅਤੇ ਉਹਨਾਂ ਨੂੰ ਲੋਹੇ ਦੇ ਚਣੇ ਚਬਾਏ ਆ, ਜਿਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਗੁਰੂ ਕੇ ਸੂਰਮਿਆਂ ਨੇ ਚਮਕੌਰ ਦੀ ਜੰਗ ਵਿੱਚ ਵਿਖਾਏ ਆ। ਅਤੇ ਉਹਨਾਂ ਨਾਸਕਾਂ ਨੂੰ ਇਸ ਗੱਲ ਤੋਂ ਜਵਾਬ ਮਿਲਦਾ ਆ ਵੀ ਇਹ ਘੱਲੂਘਾਰਾ ਜਿਹੜਾ ਆ ਨਾ, ਕਹਿੰਦੇ ਆ ਘੱਲੂਘਾਰਾ ਵਾਪਰਿਆ ਅਤੇ ਨੁਕਸਾਨ ਹੋਇਆ। ਘੱਲੂਘਾਰੇ ਅਸਲ ਵਿੱਚ ਜੋਗਦੀਆਂ ਜਾਗਦੀਆਂ ਜ਼ਮੀਰਾਂ ਵਾਲੀਆਂ ਕੌਮਾਂ ਨਾਲ ਵਾਪਰਦੇ ਹੁੰਦੇ ਆ, ਇਹ ਉਹਨਾਂ ਦਾ ਇੱਕ ਸਟੀਕ ਜਵਾਬ ਆ ਵੀ ਘੱਲੂਘਾਰੇ ਜਿਹੜੇ ਆ ਨਾ ਉਹ ਜਾਗਦੀਆਂ ਕੌਮਾਂ ਦੇ ਨਾਲ ਵਾਪਰਦੇ ਹੁੰਦੇ ਆ, ਮਰੀਆਂ ਹੋਈਆਂ ਜ਼ਮੀਰਾਂ ਵਾਲੀਆਂ ਕੌਮਾਂ ਨਾਲ ਨਹੀਂ ਵਾਪਰਦੇ। ਜਿਹੜੀ ਕੌਮ ਆਪਣੇ ਆਪ ਨੂੰ ਦੁਨੀਆ ਦੇ ਨਕਸ਼ੇ 'ਤੇ ਜਿਉਂਦਾ ਜਾਗਦਾ ਰੱਖਣਾ ਚਾਹੁੰਦੀ ਆ, ਉਹ ਆਪਣਾ ਵੱਖਰਾਪਣ ਵਿਖਾਉਣਾ ਚਾਹੁੰਦੀ ਆ, ਜੇ ਅਸੀਂ ਇਹ ਸਿਧਾਂਤ ਇਹ ਗੱਲ ਨੂੰ ਅਸੀਂ ਦੁਨੀਆ ਦੇ ਸਾਹਮਣੇ ਰੱਖਣਾ ਹੈ ਵੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗੁਰਬਾਣੀ ਵਿੱਚ ਬਚਨ ਕਹਿ ਰਹੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਹ ਰਾਮ ਕੇ ਪਿੰਡ ਪ੍ਰਾਣ, ਜਿਹਨੂੰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਚਨ ਕਰ ਰਹੇ ਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਿਸ ਨੂੰ ਦੂਜੇ ਭਾਈ ਗੁਰਦਾਸ ਜੀ ਨੇ ਤੀਸਰ ਮਜ਼ਹਬ ਕਹਿਆ ਹੈ। ਇਹ ਜੇ ਕਹਿਣਾ ਵੀ ਸਿੱਖ ਇੱਕ ਵੱਖਰੀ ਕੌਮ ਆ, ਵੱਖਰੀ ਕੌਮ ਆ, ਦੁਨੀਆ ਦੇ ਨਕਸ਼ੇ 'ਤੇ ਰੱਖਣਾ ਹੈ ਵੀ ਅਸੀਂ ਤਾਜਾਂ ਵਾਲੇ ਬਾਜਾਂ ਵਾਲੇ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਇਹ ਸਾਡਾ ਹੱਕ ਆ, ਸਾਡਾ ਰਾਜ ਆ, ਸਾਡਾ ਰਾਜ ਭਾਗ, ਸਾਡਾ ਸਿੱਖ ਰਾਜ, ਸਾਡਾ ਹਲੀਮੀ ਰਾਜ, ਸਾਡਾ ਉਹ ਰਾਜ ਯੋਗ ਦਾ ਮੀਰੀ ਪੀਰੀ ਭਗਤੀ ਦਾ ਸਿਧਾਂਤ, ਸਾਡਾ ਖਾਲਿਸਤਾਨ, ਸਾਡਾ ਹੱਕ ਆ। ਸਿੱਖ ਇੱਕ ਵੱਖਰੀ ਕੌਮ ਆ। ਫਿਰ ਜਿਹੜੀਆਂ ਕੌਮਾਂ ਨੇ ਦੁਨੀਆ ਦੇ ਨਕਸ਼ੇ 'ਤੇ ਆਪਣੇ ਆਪ ਨੂੰ ਇਸ ਤਰ੍ਹਾਂ ਵਿਖਾਉਣਾ ਹੈ, ਪੇਸ਼ ਕਰਨਾ ਆ, ਅਤੇ ਉਹਨਾਂ ਦੇ ਉੱਤੇ ਫਿਰ ਘੱਲੂਘਾਰੇ ਵਾਪਰਦੇ ਹੁੰਦੇ ਆ, ਵਾਪਰਦੇ ਹੁੰਦੇ ਆ। ਜੋਗ ਜਾਗਦੀਆਂ ਜ਼ਮੀਰਾਂ ਦੀ ਇਹ ਨਿਸ਼ਾਨੀਆਂ ਆ। ਇਸ ਕਰਕੇ ਇਹ ਮੌਰਖਪਣਾ ਕਰਨਾ ਵੀ ਉੱਥੇ ਭਿੰਡਰਾਂ ਵਾਲੇ ਨਾ ਹੁੰਦੇ, ਨੁਕਸਾਨ ਹੋਇਆ ਜੇ ਵੋ, ਆਪਾਂ ਇਸ ਗੱਲ ਨੂੰ ਸਾਰੀ ਐਕਸਪਲੇਨ ਕਰ ਚੁੱਕੇ ਹਾਂ। ਅਸਲ ਵਿੱਚ ਉਹ ਜਿਹੜੀਆਂ ਕੌਮਾਂ ਦੂਜੇ ਨਾਲ ਐਗਰੀ ਕਰ ਲੈਣ, ਐਗਰੀ ਹੋ ਜਾਣ, ਉਹ ਮੰਨ ਲੈਣ ਉਹਨਾਂ ਦੀਆਂ ਮੰਗਾਂ ਉਹਨਾਂ ਦੀਆਂ ਮੰਨ ਲੈਣ, ਆਪਣੇ ਰਾਈਟ ਹੱਕ ਛੱਡ ਦੇਣ। ਜਿਸ ਤਰ੍ਹਾਂ ਤੁਸੀਂ ਭਗਵਾਨ ਦਾਸ ਵੇਖਦੇ ਹੋ, ਰਾਜਪੂਤਾਂ ਵਿੱਚੋਂ ਭਗਵਾਨ ਦਾਸ ਅਕਬਰ ਨੂੰ ਆਪਣੀ ਬੇਟੀ ਦੇ ਰਿਹਾ। ਫਿਰ ਜਿਹੜੇ ਬੰਦੇ ਦੁਸ਼ਮਣ ਦੇ ਨਾਲ ਐਗਰੀ ਹੋ ਜਾਣ, ਆਪਣੇ ਰਾਈਟ ਹੱਕ ਛੱਡ ਦੇਣ, ਉਹਨਾਂ ਉੱਤੇ ਥੋੜ੍ਹਾ ਜ਼ੁਲਮ ਹੁੰਦਾ ਹੁੰਦਾ ਹੈ? ਜ਼ੁਲਮ ਅਤੇ ਘੱਲੂਘਾਰਾ ਤਾਂ ਉਹਨਾਂ ਨਾਲ ਹੀ ਵਾਪਰਦਾ ਹੁੰਦਾ ਆ ਜਿਹੜੇ ਆਪਣੇ ਸਿਧਾਂਤ ਦੇ ਐਨ ਅਡਿੱਗ ਰਹਿਣ, ਪਰਪੱਕ ਰਹਿਣ, ਜਿਹੜੇ ਚਾਹੁੰਦੇ ਆ ਦੁਨੀਆ ਦੇ ਨਕਸ਼ੇ 'ਤੇ ਆਪਣੇ ਆਪ ਨੂੰ ਪੇਸ਼ ਕਰਨਾ, ਆਪਣਾ ਹੱਕ ਲੈਣਾ, ਅਤੇ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਗੁੜਦੀ ਉਹ ਖੰਡੇ ਬਾਟੇ ਦੀ ਦਿੱਤੀ ਹੋਵੇ, ਜਿਨ੍ਹਾਂ ਜਨਮੀ ਖੰਡੇ ਦੀ ਧਾਰ ਵਿੱਚੋਂ ਹੋਇਆ ਹੋਵੇ, ਜਿਨ੍ਹਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਸਿਖਾਇਆ ਹੋਵੇ ਵੀ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਕਿਸੇ ਨੂੰ ਭੈ ਦੇਣਾ ਨਹੀਂ ਅਤੇ ਨਾ ਕਿਸੇ ਦਾ ਮੰਨਣਾ ਹੀ ਆ। ਉਹ ਫਿਰ ਕੌਮਾਂ, ਇਹ ਜਾਗਦੀ ਕੌਮ ਹੈ ਸਿੱਖ ਕੌਮ, ਫਿਰ ਇਸ ਕੌਮ ਨੇ, ਸਿੱਖ ਕੌਮ ਨੇ ਆਪਣੇ ਆਪ ਨੂੰ ਦੁਨੀਆ ਦੇ ਨਕਸ਼ੇ 'ਤੇ ਜਿਉਂਦਾ ਰੱਖਣ ਲਈ, ਆਪਣੇ ਹੱਕ ਲੈਣ ਲਈ, ਸੱਚ ਲੈਣ ਵਾਸਤੇ ਉਹ ਸੂਰਬੀਰ ਯੋਧੇ ਜੂਝੇ ਆ। ਫਿਰ ਇਸ ਜਾਗਦੀਆਂ ਜ਼ਮੀਨ ਵਾਲੀਆਂ ਕੌਮਾਂ ਦੇ ਨਾਲ ਇਹ ਘੱਲੂਘਾਰੇ ਵਾਪਰਦੇ ਆ, ਇਹ ਘੱਲੂਘਾਰੇ ਪਹਿਲਾਂ ਵੀ ਵਾਪਰੇ ਆ, ਅਤੇ ਘੱਲੂ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਅਤੇ ਜੂਨ 1984 ਦਾ ਘੱਲੂਘਾਰਾ ਸਿੱਖਾਂ ਦੇ ਨਾਲ ਵਾਪਰਿਆ ਆ। ਅਸਲ ਵਿੱਚ ਇਹ ਜਿਹੜਾ ਘੱਲੂਘਾਰਾ ਵਾਪਰਿਆ ਹੈ, ਇਹ ਇੱਕ ਵਹਿਸ਼ੀ ਕਾਰਨਾਮਾ ਵੀ ਸੀ ਇਹ ਹਿੰਦੁਸਤਾਨ ਦੀ ਆਰਮੀ ਦਾ, ਫੌਜ ਦਾ। ਉੱਥੇ ਕਈ ਮਜ਼ਲੂਮਾਂ ਦਾ, ਬਜ਼ੁਰਗਾਂ ਦਾ, ਨਿਹੱਥਿਆਂ ਦਾ ਵੀ ਉਹਨਾਂ ਨੇ ਕਤਲ ਕੀਤਾ, ਉਹਨਾਂ ਦੀ ਨਸਲਕੁਸ਼ੀ ਕੀਤੀ ਗਈ ਆ। ਇਹ ਇੱਕ ਲੰਮੀ ਗਾਥਾ ਸੂਰਬੀਰ ਯੋਧਿਆਂ ਦੀ, ਇਹ 6 ਜੂਨ ਦੀ। ਆਪਾਂ ਇਹ ਵੀਕ ਵਿੱਚ ਜਿੰਨੇ ਵੀ ਦਿਨ ਵਿਚਾਰ ਹੋਇਆ ਅੱਗੇ ਆਪਾਂ ਇਸ ਨੂੰ ਵਿਚਾਰਾਂਗੇ। ਇੱਥੇ ਸਮੇਂ ਦੀ ਅਨਸੰਪੂਰਨਤਾ ਹੀ ਆ, ਇਹ ਕਿੱਥੋਂ ਸ਼ੁਰੂ ਹੁੰਦਾ ਜੇ ਇਸ ਤਰ੍ਹਾਂ ਸਾਕਾ, ਕਿਉਂਕਿ ਜਿੰਨਾ ਸ਼ਹੀਦਾਂ ਨੇ ਸਾਡੇ ਵਾਸਤੇ ਇਹ ਘੱਲੂਘਾਰਾ ਜਿਵੇਂ ਸ਼ੁਰੂ ਹੁੰਦਾ, ਜਿੰਨਾ ਸੂਰਬੀਰ ਯੋਧਿਆਂ ਸਾਡੇ ਵਾਸਤੇ ਖੂਨ ਰੋੜਿਆ, ਜਿਨ੍ਹਾਂ ਨੇ ਕੌਮ ਦੀ ਪੰਥ ਦੀ ਉਸ ਪੱਗ ਨੂੰ ਉਸੇ ਤਰ੍ਹਾਂ ਹੀ ਸਿਰ 'ਤੇ ਬਰਕਰਾਰ ਰੱਖਣ ਵਾਸਤੇ ਗੁਰੂ ਦੇ ਇਹਨਾਂ ਬਚਨਾਂ ਨੂੰ ਯਾਦ ਕਰਦੇ ਹਾਂ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿ ਸਿਖਾਏ, ਅਰ ਜੂਝੇ ਨੇ ਸਾਡੇ ਲਈ, ਸੱਚ ਲਈ, ਹੱਕ ਲਈ, ਫਿਰ ਸਾਡਾ ਫਰਜ਼ ਬਣਦਾ ਉਹਨਾਂ ਨੂੰ ਯਾਦ ਕਰੀਏ, ਉਹਨਾਂ ਨੂੰ ਨਤਮਸਤਕ ਹੋਈਏ, ਉਹਨਾਂ ਦੀ ਪੀੜ ਆਪਣੇ ਹਿਰਦੇ ਵਿੱਚ ਮਹਿਸੂਸ ਕਰੀਏ। ਜੋ ਉਹਨਾਂ ਦਾ ਸੁਪਨਾ ਸੀ, ਕੀ ਸੀ ਸੁਪਨਾ? ਉਹ ਸੁਪਨੇ ਨੂੰ ਪੂਰਾ ਕਰਨ ਵਾਸਤੇ ਤਨ ਮਨ ਧਨ ਦਾ ਯੋਗਦਾਨ ਦੇਈਏ, ਉਹਨਾਂ ਨੂੰ ਯਾਦ ਕਰੀਏ। ਸੋ ਆਪਾਂ ਅਗਲੇ ਦੀਵਾਨਾਂ ਵਿੱਚ ਵੀ ਕੁਝ ਜਿੱਥੋਂ ਤੱਕ ਵਿਚਾਰ ਹੋਇਆ, ਆਪਾਂ ਇਹ 6 ਜੂਨ 1984 ਦੇ ਘੱਲੂਘਾਰੇ ਦੀ ਇਹ ਇਤਿਹਾਸ ਨੂੰ ਆਪਾਂ ਵਾਚਾਂਗੇ, ਵਿਚਾਰਾਂਗੇ। ਹੁਣ ਸਮੇਂ ਦੀ ਇੱਥੇ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਆਪ ਸਭ ਸੰਗਤਾਂ ਨੇ ਮੁਆਫ਼ੀ ਬਖਸ਼ ਦੇਣੀ, ਅਸੀਸ ਬਖਸ਼ਣੀ ਜੀ। ਕਥਾ ਕਰਨ ਦੀ ਜਾਚ ਆਵੇ, ਸਿੱਖੀ ਪ੍ਰਭਗਤਾ ਜ ਨਿਭ ਜਾਵੇ, ਲਿਖ ਹੈ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।